सतनामा कर्ता पुरख निरपा निर्वैर अकारमूर्त योनिसैकं गुरुप्रसाद जप आदि सच जुगाद सच है सच नानक उसी सच ऊचा अगम अपार प्रभ कथन न जाय अकथ नानक प्रभ शरणागति राखन को समरथ ज्यों जन हो त्यों राख हर प्रभ तेरिया केते गणो असंख अवगण वीरिया असंख अवगण कति फेरे नित प्रत सद भूलिए मोह मगन विकराल माया तो प्रसादी कुलिया लोक करत विकार विखड़े प्रव निरहुते निर्या बिनवंत नानक दया तारो काड पवजल फिरिया हम अवगुण परे एक गुण नाहीं अमृत छाड़ बिकै बिक खाई माया मोह परम पै भूले सुत दारा स्यों प्रीत लगाई एक उत्तम पंथ सुनियो गुर संगत तेह मिलंत जम त्रास मिटाई एक अरदास पाठ कीरत की गुरु रामदास राखो शरणाई सतगुर आयो शरण तुहारी मिले सुख नाम हर सुबा चिंता लाहे हमारी अवरना सूजै दूजी ठहार पार करो तो द्वारी लिखा छोड़ अलिख छूट है हम निर्गुण लिहु उबारी सदवख सिंध सदा मेहरवाना सबना दे अधारी नानक दास संत पाछ पर्यो राख लिहो इह बारी ज्यों बुलावे है त्यों बोले है स्वामी कुदरत कवन हमारी। साध संग नानक जस गायो, जो प्रभु की अति प्यारी। भूखू चरह शस्त्र खट, पिंग गिरन चढ़ जाई। अंध लखे बदरो सुने, जो काल कृपा कराई। कहाँ तुच्छ प्रभ बुद्ध हमारी, वर्ण सके महिमा जो तिहारी। अंगना सक्त कर सिफत तुम्हारी, आप लिहो तुम कथा सुधारी। तो कहो तल गुर सीए, एहन सुसहज सुभाई। दर्शन परसे गुरु के, जन्म मरण दुख जाए। दर्शन परसे गुरु के, जन्म मरण दुख जाए। सतनाम श्री वाहिगुरु साहिब जी, नाल किराड़ा दोस्ती कूड़े कूड़ी पाए। मरण न जापै मूलिया, आवै किथै थाए। नाल किराड़ा दोस्ती कूड़े कूड़ी पाए। मरण ना जापै मूलिया, आवै किथै थाए। वाहिगुरु जी का खालसा, वाहिगुरु जी की फतेह। पतित पावन पलत पलत के राखे, नाम वाणी के बोहिथ। दसहु पातशाहियों के आत्म स्वरूप, जहरा जोर हाजरा हजूर। गुरता गदी सवाए मान, ज्ञान के भंडार। कलयुगी जीवां दे उदार करता, साहिब श्री गुरु ग्रंथ साहिब पातशाह महाराज जी दी पावन हजूरी अंदर रोजाना दे नितनेम अनुसार अमृत वेले दे दीवान सज रहे हैं। अमृत वेले सतगुरु महाराज जी ने कृपा की है, दर्शन दे के निहाल किया है। संगतां दर्शन कर रही हैं, अपना शीश नवा करके गुरु दे कोलों असीसां प्राप्त कर रही ने। नितनेम दियां बाणियां दे पाठ अते श्री आसा जी दी वार दे सपूर्ण कीर्तन होए ने। कुछ समा सतगुरु महाराज जी कृपा कर रहे हन। प्रभु की उस्तत करो संत मीत, सावधान एकाग्र चीत। जितना भी समा गुरु हजूरी विच बैठे हाँ, मन दियां पंज बिरतियां मनिया ने, निंद्रा प्रमाण विपरजय संकल्प। ये पंज बिरतियां नूं रोक करके गुरु शब्द नाल जुड़न दी जतन करिए। सतगुरु महाराज जी कृपा करदे ने, जो पावन उपदेश बख्श कीता है, सारे उपदेश दा यही भाव है कि परमात्मा का सिमरन करो। चाहे मंदिर है, चाहे मस्जिद है, चाहे गिरजाघर है, चाहे गुरुद्वारा है, सारे ही धर्म वाले इस गल ते जोर दिंदे ने कि परमात्मा नूं याद करो। सिमरन संस्कृत विच सिमरन कहिंदे है, ਅਤੇ ਫਾਰਸੀ ਵਿੱਚ ਯਾਦ ਕਹਿੰਦੇ ਨੇ, ਅਤੇ ਆਪਣੇ ਪੰਜਾਬੀ ਵਿੱਚ ਆਪਾਂ ਕਹਿੰਦੇ ਚੇਤੇ ਕਰੋ, ਚੇਤਨਾ ਹੈ ਤੋ ਚੇਤ ਲੈ ਇਹਨੇ ਦਿਨ ਮੈਂ ਪੁਰਾਣੀ, ਸੁਣ ਸੁਣ ਉਹਦੇ ਵਿਹਾਤ ਹੈ ਫੋਟੇ ਕੱਟ ਦਿਓ ਕਹਾਣੀ। ਸੋ ਪਰਮਾਤਮਾ ਨੂੰ ਚੇਤੇ ਕਰਨ ਦੇ ਨਾਲ ਹੀ ਇਹ ਮਨੁੱਖਾ ਦੇਹੀ ਦੀ ਸਫਲਤਾ ਹੈ। ਉਹਨੂੰ ਚੇਤੇ ਕਰਨ ਦੇ ਨਾਲ ਹੀ ਜਿਹੜਾ ਅਗਿਆਨ ਦਾ ਪਰਦਾ ਦੂਰ ਹੋਣਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਸ਼ਬਦ ਦੀ ਉਥਾਨਕਾ ਮੰਨੀ ਜਾਂਦੀ ਹੈ ਸੰਪਰਦਾ ਦੇ ਵਿੱਚ, ਕਿਉਂਕਿ ਪ੍ਰਤੱਖ ਰੂਪ ਦੇ ਵਿੱਚ ਜੋ ਗੁਰਬਾਣੀ ਦੀ ਪੰਗਤੀ ਹੈ ਉਹਦੇ ਵਿੱਚ ਨਾਂ ਵੀ ਆਇਆ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿਆਲਕੋਟ ਗਏ ਨੇ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਅਤੇ ਉੱਥੇ ਇੱਕ ਹਮਜ਼ਾ ਗੌਸ ਨਾਮੇ ਫਕੀਰ ਹੈ, ਮੁਸਲਮਾਨ ਫਕੀਰ, ਥੋੜ੍ਹੀ ਬਹੁਤੀ ਤਪੱਸਿਆ ਕੀਤੀ ਹੈ, ਸਿੱਧੀਆਂ ਵੀ ਕੋਲ ਨੇ, ਪਰ ਹਰੇ ਤਾਈਂ ਜੋ ਗੁਰੂ ਸਾਹਿਬ ਜੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਕਿਹਾ ਵੀ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ। ਹਰੇ ਪਰਮਾਤਮਾ ਦੇ ਵਿੱਚ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਪਰਮੇਸ਼ਰ ਹੈ, ਖੁਦਾ ਹੈ, ਬਿਰਤੀ ਅਭੇਦ ਨਹੀਂ ਹੋਈ, ਰਿੱਧੀਆਂ ਸਿੱਧੀਆਂ ਦੇ ਵਿੱਚ ਫਸਿਆ ਹੋਇਆ। ਇਹ ਸਾਰੀਆਂ ਮੋਹ ਰੂਪ ਹਨ, ਰਿੱਧ ਸਦਸਾ ਮੋਹ ਹੈ, ਨਾਮ ਨਾ ਬਸੈ ਮਨ ਆਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪਾਵਨ ਉਪਦੇਸ਼ ਇੱਕ ਨਾਲ ਜੁੜਨ ਵਾਸਤੇ ਹੈ। ਪਹਿਲਾਂ ਮੰਗਲ ਰੂਪ ਬਾਣੀ ਹੈ ਸ੍ਰੀ ਜਪਜੀ ਸਾਹਿਬ, ਕੋਈ ਰਾਗ ਨਹੀਂ ਹੈ, ਕੋਈ ਮਹੱਲਾ ਨਹੀਂ ਹੈ, ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਕੋਈ ਮਹੱਲਾ ਨਹੀਂ, ਨਾ ਕੋਈ ਰਾਗ ਹੈ, ਕਿਉਂਕਿ ਮੰਗਲ ਰੂਪ ਬਾਣੀ ਹੈ, ਜੀਵ ਇਸ ਦੀ ਏਕਤਾ ਕਰਾਉਣ ਵਾਲੀ ਬਾਣੀ ਹੈ। ਜਦੋਂ ਵੀ ਗੁਰੂ ਘਰ ਦੇ ਵਿੱਚ ਕੋਈ ਇਹੋ ਜਿਹਾ ਸਮਾਂ ਆਇਆ ਜਦੋਂ ਆਪਣੇ ਸਰੀਰ ਦਾ ਬਲੀਦਾਨ ਦੇਣਾ ਪਿਆ, ਤਾਂ ਗੁਰੂ ਸਾਹਿਬ ਵੀ ਇਸ ਬਾਣੀ ਦਾ ਜਪ ਕਰਦੇ ਰਹੇ, ਇਹਦਾ ਪਾਠ ਕਰਦੇ ਰਹੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਲਾਹੌਰ ਜਾ ਕੇ ਸ਼ਹੀਦੀ ਦਿੱਤੀ ਹੈ, ਸਤਿਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੀ ਚਾਂਦਨੀ ਚੌਂਕ ਅੱਜ ਵੀ ਉੱਥੇ ਖੂਹ ਮੌਜੂਦ ਹੈ, ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ। ਭਾਈ ਮਤੀ ਦਾਸ ਚਾਂਦਨੀ ਚੌਂਕ ਅੱਜ ਵੀ ਗਵਾਹੀ ਦੇ ਰਹੇ ਹੈ, ਦੋਨੋਂ ਤਨ 'ਤੇ ਜਪਜੀ ਪੜ੍ਹੇ, ਦੇਖ ਸਬਦ ਕੇ ਅਚਰਜ ਵੜੇ। ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਇੱਕ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਭਾਵੇਂ ਸਾਰੀ ਹੀ ਗੁਰਬਾਣੀ ਪਰਮੇਸ਼ਰ ਨਾਲ ਜੋੜਦੀ ਹੈ, ਪਰ ਕੁਝ ਬਾਣੀਆਂ ਵਿਸ਼ੇਸ਼ ਨੇ ਜਿਹਦੇ ਨਾਲ ਬਿਰਤੀ ਜਿਹੜੀ ਹੈ ਜਲਦੀ ਇਕਾਗਰ ਹੋ ਜਾਂਦੀ ਹੈ, ਅੰਤਰਮੁਖ ਹੋ ਜਾਂਦੀ ਹੈ। ਇਸ ਕਰਕੇ ਗੁਰੂ ਪੰਥ ਦੇ ਵਿੱਚ ਜਿਹੜੇ ਮਹਾਨ ਮਹਾਂਪੁਰਸ਼ ਹੋਏ ਨੇ, ਸੰਤ ਬਾਬਾ ਅਤਰ ਸਿੰਘ ਜੀ, ਹੋਰ ਵੀ ਕਈ ਮਹਾਂਪੁਰਸ਼ਾਂ ਨੇ, ਕਈਆਂ ਨੇ 1.25 ਲੱਖ ਅਤੇ ਕਈਆਂ ਨੇ ਹੋਰ ਵੀ ਵੱਧ ਪਾਠ ਕੀਤੇ ਆ ਜਪਜੀ ਸਾਹਿਬ ਦੇ। ਰਹੋ ਵਿਚਾਰ, ਕਹਿਣ ਤੋਂ ਭਾਵ ਹੈ ਵੀ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਇਹ ਹੈ ਮੰਗਲ ਰੂਪ, ਫਿਰ ਰਹਿ ਸਾਹਿਬ ਦੀ ਪਾਠ ਹੈ ਬਾਣੀ ਹੈ ਸੋਹਲੇ ਦੀ ਬਾਣੀ, ਫਿਰ ਇਸ ਤੋਂ ਬਾਅਦ ਜਦੋਂ ਸੋਹਲੇ ਦੀ ਬਾਣੀ ਸਮਾਪਤ ਹੁੰਦੀ ਹੈ ਫਿਰ ਰਾਗਾਂ ਵਿੱਚ ਸ਼ੁਰੂ ਹੁੰਦੀ ਹੈ ਬਾਣੀ। ਪਹਿਲਾਂ ਹੈ ਸ਼੍ਰੀ ਰਾਗ, ਸ਼੍ਰੀ ਰਾਗ ਦਾ ਜੋ ਪਹਿਲਾ ਸ਼ਬਦ ਹੈ ਉਹ ਪਹਿਲੇ ਸ਼ਬਦ ਹੀ ਵਿੱਚ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਮੋਤੀ ਤਾਂ ਮੰਦਰ ਉਸਰੈ, ਰਤੀ ਤਾਂ ਹੋਏ ਜੜਾਓ, ਮੋਤੀਆਂ ਦੇ ਮੰਦਰ ਹੋਣ, ਰਤਨ ਜੜੇ ਹੋਣ, ਕਸਤੂਰ ਕੰਗੂ ਅਗਰ ਚੰਦਰ ਲੀਪ ਆਵੇ ਚਾਓ, ਮਰ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਉੱਥੇ ਮਹਾਰਾਜ ਇਹੀ ਗੱਲ ਕਹਿੰਦੇ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ, ਲੋਕ ਰਾਖੈ ਭਾਉ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਸਿੱਧ ਹੋ ਜਾਵਾਂ, ਸਿੱਧੀਆਂ ਪ੍ਰਾਪਤ ਹੋ ਜਾਣ, ਰਿੱਧੀਆਂ ਪ੍ਰਾਪਤ ਹੋ ਜਾਣ, ਗੁਪਤ ਪ੍ਰਗਟ ਹੋਏ ਵੈਸਾਂ, ਸਿੱਧੀ ਦੇ ਬਲ ਨਾਲ ਕਦੇ ਪ੍ਰਗਟ ਹੋ ਜਾਣਾ ਕਦੇ ਗੁਪਤ ਹੋ ਜਾਣਾ ਅਤੇ ਲੋਕ ਰਾਖੈ ਭਾਉ ਅਤੇ ਲੋਕ ਬੜੀ ਵਡਿਆਈ ਕਰਨ ਉਪਮਾ ਕਰਨ ਜਸ ਕਰਨ ਪਰ ਮਹਾਰਾਜ ਕਹਿੰਦੇ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਉਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਇਹ ਪਰਮਾਤਮਾ ਤੋਂ ਭੁਲਾਉਣ ਵਾਲੀਆਂ ਨੇ ਅਤੇ ਸਿੱਖ ਇਹ ਨਹੀਂ ਮੰਗਦਾ ਅਤੇ ਜਿਹੜਾ ਉਹ ਪੀਰ ਸੀ ਹਮਜ਼ਾ ਗੌਸ ਸਿਆਲਕੋਟ ਦੇ ਵਿੱਚ ਰਿੱਧੀਆਂ ਸਿੱਧੀਆਂ ਸੀ ਕੋਲ ਕੋਈ ਹਿੰਦੂ ਪਰਿਵਾਰ ਸੀ ਘਰ ਵਿੱਚ ਔਲਾਦ ਨਹੀਂ ਹੋਈ ਜਾ ਕੇ ਬੇਨਤੀ ਕੀਤੀ ਸਾਡੇ ਘਰ ਬੱਚਾ ਨਹੀਂ ਔਲਾਦ ਨਹੀਂ ਹੈ ਕਿਰਪਾ ਕਰੋ ਔਲਾਦ ਹੋ ਜਾਵੇ ਉਹ ਕਹਿੰਦੇ ਹਮਜ਼ਾ ਗੌਸ ਨੇ ਕਿਹਾ ਸਤਿਸੰਗ ਜੀ ਇਹ ਵਾਕ ਸਿੱਧੀ ਵੀ ਹੁੰਦੀ ਹੈ ਕਿਉਂਕਿ ਸਿਮਰਨ ਦੀਆਂ ਬਰਕਤਾਂ ਦੇ ਨਾਲ ਕਈ ਵਾਰੀ ਜਿਹੜੇ ਬਚਨ ਨੇ ਪੂਰੇ ਤਾਂ ਹੋ ਜਾਂਦੇ ਨੇ ਪਰ ਬੰਦਾ ਭੁਲੇਖਾ ਖਾ ਜਾਂਦਾ ਕੋਈ ਆਪਣੇ ਆਪ ਨੂੰ ਦਾਤਾ ਮੰਨ ਲੱਗ ਜਾਂਦਾ ਵੀ ਮੈਂ ਹੀ ਦਾਤਾ ਜਦੋਂ ਕੋਈ ਗੁਰਬਾਣੀ ਇਹ ਗੱਲ ਕਹਿੰਦੀ ਹੈ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਾਤਾ ਇੱਕ ਹੈ ਹਾਂ ਠੀਕ ਹੈ ਕਿਸੇ ਨੇ ਬੰਦਗੀ ਕੀਤੀ ਹੈ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਅਤੇ ਬਚਨ ਦੀ ਸਿੱਧੀ ਹੋ ਜਾਂਦੀ ਹੈ ਪਰ ਦਾਤਾ ਤਾਂ ਇੱਕੋ ਹੀ ਹਨ ਉਹ ਕਈ ਇਹ ਤਾਂ ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਕਤੀਆਂ ਨੇ ਇਹ ਤਾਂ ਰਾਵਣ ਨੇ ਵੀ ਲੈ ਲਈਆਂ ਸੀ ਨਾ ਮੇਰਾ ਦਿਨੇ ਮਰਨਾ ਰਾਤ ਮਰਾਂ ਹਰਨਾਕਸ਼ ਕੋਲ ਵੀ ਸ਼ਕਤੀਆਂ ਸੀ ਅਤੇ ਹਿੰਦੂ ਇਤਿਹਾਸ ਵਿੱਚੋਂ ਇਸ ਤਰ੍ਹਾਂ ਦੇ ਨੇਕਾਂ ਦੇ ਇਸ ਤਰ੍ਹਾਂ ਦ੍ਰਿਸ਼ਟਾਂਤ ਮਿਲਦੇ ਆ ਵੀ ਕਈ ਲੋਕ ਸਾਧਨਾ ਤਾਂ ਕਰਦੇ ਨੇ ਵੀ ਇਹ ਵੀ ਜਿਹੜੇ ਸਾਧਨਾ ਕਰ ਰਹੇ ਨੇ ਰੱਬ ਨੂੰ ਯਾਦ ਕਰਦੇ ਨੇ ਜ਼ਰੂਰੀ ਨਹੀਂ ਵੀ ਉਹ ਆਤਮਿਕ ਅਵਸਥਾ 'ਤੇ ਪੁੱਜ ਗਏ ਹੋਣ ਕਈ ਵਾਰੀ ਵਿਖਾਵਾ ਵੀ ਹੁੰਦਾ ਅਤੇ ਹੁਣ ਭਸਮਾਸੁਰ ਜਿਹੜਾ ਦੈਂਤ ਹੋਇਆ ਅਤੇ ਉਹ ਵੀ ਪਹਿਲਾਂ ਉਹਨੇ ਸ਼ਿਵਜੀ ਨੂੰ ਆਰਾਧਨਾ ਕੀਤੀ ਉਹਦੀ ਸ਼ਿਵਜੀ ਪ੍ਰਗਟ ਹੋ ਗਿਆ ਅਤੇ ਪ੍ਰਗ ਉਹ ਤੋਂ ਵਰ ਲੈ ਲਿਆ ਅਤੇ ਕੜਾ ਲੈ ਲਿਆ ਵੀ ਜਿਹਦੇ ਮੈਂ ਸਿਰ 'ਤੇ ਰੱਖ ਦੇਵਾਂ ਉਹਨੂੰ ਭਸਮ ਕਰ ਦੇਵਾਂ ਜੋ ਹੁਣ ਸ਼ਿਵਜੀ ਦੀ ਆਰਾਧਨਾ ਕਰਕੇ ਪ੍ਰਗਟ ਕਰ ਲਿਆ ਅਤੇ ਵਰ ਲੈ ਲਿਆ ਉਹ ਕਹਿੰਦਾ ਪਹਿਲਾਂ ਵਰਤ ਕੇ ਤਾਂ ਦੇਖ ਲਈਏ ਮਨ ਬੇਈਮਾਨ ਹੋ ਗਿਆ ਕਹਿੰਦਾ ਪਹਿਲਾਂ ਸ਼ਿਵਜੀ 'ਤੇ ਵਰਤ ਕੇ ਦੇਖਦੇ ਹਾਂ ਵੀ ਇਹ ਘਰਵਾਲੀ ਨੂੰ ਅਤੇ ਆਪਣੇ ਤਾਂ ਉਹ ਘਰਵਾਲੀ ਜਿਹੜੀ ਹੈ ਫਿਰ ਉਹ ਜਿਹੜੀ ਪਾਰਵਤੀ ਹੈ ਵੀ ਅਤੇ ਮੇਰਾ ਕਬਜ਼ਾ ਹੋ ਜਾਊਗਾ ਦੇਖੋ ਅਤੇ ਫਿਰ ਵਿਸ਼ਨੂੰ ਭਗਵਾਨ ਨੇ ਮਦਦ ਕੀਤੀ ਅਤੇ ਫਿਰ ਖੜਾ ਛੁੱਟਿਆ ਹੁਣ ਕਹਿਣ ਤੋਂ ਭਾਵ ਹੈ ਵੀ ਕਈ ਲੋਕ ਜਿਹੜੇ ਨੇ ਇਸ ਤਰ੍ਹਾਂ ਸਾਧਨਾ ਕਰ ਲੈਂਦੇ ਨੇ ਸ਼ਕਤੀਆਂ ਆ ਜਾਂਦੀਆਂ ਨੇ ਪਰ ਆਪਣੇ ਲਕਸ਼ ਨੂੰ ਛੱਡ ਦਿੰਦੇ ਹੈ ਭੁੱਲ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜੇ ਇਸ ਤਰ੍ਹਾਂ ਵੀ ਜਿਹੜਾ ਹੈ ਕੋਈ ਵਚਨ ਸਿੱਧੀ ਹੋ ਜਾਣੀ ਕੋਈ ਵੱਡੀ ਗੱਲ ਨਹੀਂ ਹੈ ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹ ਗੱਲਾਂ ਸਪੱਸ਼ਟ ਕੀਤੀਆਂ ਨੇ ਮਹਾਰਾਜ ਕਹਿੰਦੇ ਸਗਲੀ ਧਰਤੀ ਜੇ ਕੰਚਨ ਕਰ ਦੀਜੈ ਬਿਨ ਹਰ ਨਾਮ ਨਾ ਪਾਇਆ ਰਾਮ ਕਹਿੰਦੇ ਗੁਰਸਿੱਖਾ ਤੇਰੀ ਵਿਰਤੀ ਇੱਥੇ ਹੋਣੀ ਚਾਹੀਦੀ ਹੈ ਜੇ ਕੋਈ ਅਹੀਆਂ ਸ਼ਕਤੀਆਂ ਵਾਲਾ ਮਿਲ ਜਾਵੇ ਨਾ ਸਾਰੀ ਧਰਤੀ ਸੋਨੇ ਦੀ ਬਣਾ ਦੇਵੇ ਬਿਨ ਹਰ ਨਾਮ ਨਾ ਪਾਇਆ ਰਾਮ ਪਰ ਤੂੰ ਪਰਮਾਤਮਾ ਦੇ ਨਾਂ ਤੋਂ ਭੁੱਲੀ ਨਾ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ ਕਿਉਂਕਿ ਮੈਂ ਕਹਿ ਮੰਗੂ ਕਿਸੇ ਥਿਰ ਨਾ ਰਹਾਈ ਹਰਦੀਜਾ ਨਾਮ ਪਿਆਰੀ ਜੀਓ ਜੋ ਕੁਝ ਮੰਗਾਂਗੇ ਸਾਰਾ ਨਾਸ਼ਵਾਨ ਹੈ ਸੋ ਹਮਜ਼ਾ ਗੌਸ ਪੀਰ ਨੇ ਅਤੇ ਸਿੱਧੀਆਂ ਦੇ ਬਲ ਨਾਲ ਕਹਿੰਦੇ ਉਹ ਜਿਹੜੇ ਹਿੰਦੂ ਪਰਿਵਾਰ ਸੀ ਦੰਪਤੀ ਬੇਨਤੀ ਕੀਤੀ ਘਰ ਵਿੱਚ ਔਲਾਦ ਨਹੀਂ ਤੁਸੀਂ ਕਿਰਪਾ ਕਰਦੇ ਹੋ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਂ ਦਾ ਚਾਲੀਆ ਕੱਢਦਾ ਤਪ ਕਰਦਾ ਤੁਹਾਡੇ ਘਰ ਔਲਾਦ ਹੋ ਜਾਊਗੀ ਕਹਿੰਦਾ ਵੀ ਤੁਹਾਡੇ ਚਾਰ ਬੱਚੇ ਹੋਣਗੇ ਪਰ ਇੱਕ ਮੈਨੂੰ ਦੇ ਦਿਓ ਐਸਾ ਹੀ ਲਿਖਿਆ ਇਤਿਹਾਸ ਵਿੱਚ ਉਹ ਕਹਿੰਦੇ ਚਾਰ ਬੱਚੇ ਪੈਦਾ ਹੋਏ ਵੱਡੇ ਹੋ ਗਏ ਫਿਰ ਇਹ ਕਹਿੰਦੇ ਮੰਗਦਾ ਹੈ ਵੀ ਮੈਨੂੰ ਇੱਕ ਬੱਚਾ ਮੇਰਾ ਬਚਨ ਪੂਰਾ ਕਰੋ ਇੱਕ ਬੱਚਾ ਮੈਨੂੰ ਦੇ ਦਿਓ ਉਹ ਕਹਿੰਦੇ ਇਸ ਤਰ੍ਹਾਂ ਅੱਜ ਕੱਲ੍ਹ ਕਰਦਿਆਂ ਬਹੁਤ ਸਮਾਂ ਉਹ ਇਸ ਤਰ੍ਹਾਂ ਟਾਲਦੇ ਰਹੇ ਅਤੇ ਅਖੀਰ ਨੂੰ ਉਹ ਆਖਰ ਨੂੰ ਮੁੱਕਰ ਗਏ ਕਹਿੰਦੇ ਵੀ ਅਸੀਂ ਹਿੰਦੂਆਂ ਤੋਂ ਮੁਸਲਮਾਨ ਹੈ ਵੀ ਅਸੀਂ ਤੈਨੂੰ ਕਿਵੇਂ ਦੇ ਦਈਏ ਕਹਿੰਦੇ ਫਿਰ ਹਮਜ਼ਾ ਗੌਸ ਪੀਰ ਕਹਿੰਦਾ ਵੀ ਇਹ ਜਿਹੜਾ ਸ਼ਹਿਰ ਹੈ ਝੂਠਿਆਂ ਦਾ ਕਹਿੰਦਾ ਝੂਠਿਆਂ ਨੂੰ ਕਹਿੰਦਾ ਵੀ ਸੰਸਾਰ 'ਚ ਰਹਿਣ ਦਾ ਅਧਿਕਾਰ ਨਹੀਂ ਕਹਿੰਦਾ ਹੁਣ ਮੈਂ ਚਾਲੀਆ ਕੱਢੂੰਗਾ ਚਾਲੀਆ ਸ਼ਿਲਾ ਕੱਢ ਕੇ ਕਹਿੰਦਾ ਫਿਰ ਮੈਂ ਸਾਰੇ ਸ਼ਹਿਰ ਨੂੰ ਗਰਕ ਕਰੂੰ ਹੁਣ ਮੈਂ ਦੇਖੋ ਫਕੀਰ ਬਣਿਆ ਹੋਇਆ ਤਪੱਸਿਆ ਕਰਦਾ ਵਿਅਕਤੀ ਕਿੱਥੇ ਖੜੀ ਹੈ ਇਸ ਤਰ੍ਹਾਂ ਸਮਝ ਇਹ ਵੀ ਬਹੁਤ ਵੱਡਾ ਭੁਲੇਖ ਹੈ ਬੰਦੇ ਦੇ ਮਨ ਵਿੱਚ ਮੈਂ ਹੁਣ ਵੀ ਬੱਚਾ ਲੈਣ ਦੀ ਇੱਛਾ ਕਰਦਾ ਇੱਕ ਪਾਸੇ ਤੂੰ ਤਿਆਗੀ ਹੈ ਸੰਸਾਰ ਦੂਜੇ ਪਾਸੇ ਤੂੰ ਬੱਚੇ ਦੀ ਚਾਹਣਾ ਕਰਦਾ ਹਰੇਕ ਬੰਦੇ ਦੇ ਮਨ ਵਿੱਚ ਭੁਲੇਖ ਹੈ ਕਿ ਮੈਨੂੰ ਕਿਸੇ ਤੋਂ ਸੁੱਖ ਮਿਲੂਗਾ ਕੁਝ ਪ੍ਰਾਪਤ ਹੋਊਗਾ ਪਰ ਬਹੁਤ ਵੱਡਾ ਭੁਲੇਖ ਹੈ। ਕਿਸੇ ਤੋਂ ਕੁਝ ਨਹੀਂ ਮਿਲਣਾ ਨਾ ਕੁਝ ਪ੍ਰਾਪਤ ਹੋਣਾ। ਪ੍ਰਾਪਤ ਤਾਂ ਆਪਣੀ ਪ੍ਰਲਭ ਦੁਆਰਾ ਹੀ ਹੋਣਾ, ਆਪਣੇ ਕਰਮਾਂ ਅਨੁਸਾਰ ਹੋਣਾ। ਜੈਸਾ ਬੀਜਾ ਸੋ ਲੈਣਾ। ਜੇ ਪ੍ਰਲਭ ਹੋਊਗੀ ਤਾਂ ਤੇਰੇ ਕੋਲ ਵੈਸੇ ਤੇਰੇ ਕੋਲ ਕੋਈ ਹੋਰ ਵੀ ਤੇਰਾ ਕੋਈ ਸੇਵਕ ਆ ਸਕਦਾ ਹੈ, ਕੋਈ ਸ਼ਰਧਾਲੂ ਆ ਸਕਦਾ ਹੈ, ਪਰ ਮਨ ਵਿੱਚ ਅਤੇ ਹਾਲੇ ਉਹ ਜਿਹੜੀ ਅਵਸਥਾ ਨਹੀਂ ਬਣੀ, ਮੋਹ ਵੀ ਹੈ ਅਤੇ ਪਕੜ ਵੀ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹ ਪੰਕਤੀਆਂ ਉਚਾਰਨ ਕੀਤੀਆਂ, ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਕਹਿੰਦੇ ਕਈ ਵਾਰੀ ਲੋਕ ਘਰ ਬਾਰ ਛੱਡ ਕੇ ਚਲੇ ਜਾਂਦੇ ਨੇ ਵੀ ਅਸੀਂ ਬਹੁਤ ਵੱਡੇ ਤਿਆਗੀ ਹਾਂ। ਭਗਤ ਕਬੀਰ ਜੀ ਵੀ ਇਹ ਗੱਲ ਕਹਿੰਦੇ ਨੇ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭ ਇੱਕੋ ਖਾਏ। ਕਹਿੰਦੇ ਇਸ ਮਾਨ ਨੇ ਤਾਂ ਮੁਨਵਰ ਸ੍ਰੇਸ਼ਟ ਵੱਡੇ ਵੱਡੇ ਮੁਨੀ ਮਨੀਸ਼ਰ ਉਹ ਵੀ ਖਾ ਗਿਆ, ਮਾਨ ਸਭ ਨੂੰ ਖਾ ਰਹੇ ਇਹ। ਕਹਿੰਦੇ ਤਿਆਗੀ ਕਾ ਮਤਲਬ ਨਹੀਂ, ਜੋ ਘਰ ਕੋ ਤਿਆਗੇ ਮੀਤ, ਤਿਆਗੀ ਕਾ ਮਤਲਬ ਹੈ ਜੋ ਤਿਆਗੇ ਮਨਸੇ ਮੰਦੀ ਨੀਤ। ਮਨ ਦੀ ਜਿਹੜੀ ਮੰਦੀ ਨੀਤ ਹੈ ਉਹ ਛੱਡ ਦਿਓ, ਤਿਆਗੀ ਹੈ ਉਹ, ਘਰ ਬੈਠੇ ਹੀ ਤਿਆਗੀ ਹੈ। ਘਰ ਛੱਡਣ ਦੇ ਨਾਲ, ਸੰਸਾਰ ਛੱਡਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ, ਨਹੀਂ ਮਿਲਦਾ ਰੱਬ, ਬਹੁਤ ਵੱਡਾ ਭੁਲੇਖ ਹੈ। ਜਿਹੜੀ ਛੱਡਣ ਵਾਲੀ ਚੀਜ਼ ਉਹ ਛੱਡਦੇ ਨਹੀਂ ਆਪਾਂ। ਸੰਸਾਰ ਛੱਡਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ, ਹਾਂ ਪਰਮਾਤਮਾ ਦੇ ਮਿਲਣ ਨਾਲ ਸੰਸਾਰ ਆਪਣੇ ਆਪ ਹੀ ਛੁੱਟ ਜਾਂਦਾ, ਛੱਡਣ ਦੀ ਲੋੜ ਨਹੀਂ, ਆਪਣੇ ਆਪ ਹੀ ਛੁੱਟ ਜਾਂਦਾ। ਸੰਸਾਰ ਤਾਂ ਛੁੱਟਿਆ ਹੋਈ ਹੈ, ਪਕੜ ਤਾਂ ਆਪਣੇ ਆਪਾਂ ਕੀਤੀ ਹੋਈ ਹੈ। ਕਹਿੰਦੇ ਸੰਸਾਰ ਨੇ ਬੰਦੇ ਨੂੰ ਹੀ ਫੜਿਆ ਹੋਇਆ, ਬੰਦੇ ਨੇ ਇਹਨੇ ਪਦਾਰਥ ਨੂੰ ਪਕੜਿਆ ਹੋਇਆ। ਅਤੇ ਮਹਾਰਾਜ ਨੇ ਦਸ਼ਾਂਤ ਤਾਂ ਬੜੇ ਦਿੱਤੇ ਨੇ, ਮਰਕਟ ਮੁਸ਼ਟ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਸੂਟਨ ਕੋ ਸਹਿਸਾ ਭਰਿਆ, ਨਾਚੋ ਘਰ ਘਰ ਵਾਰ। ਮਰਕਟ ਬਾਂਦਰ ਨੂੰ ਫੜਨ ਵਾਲੇ ਅਤੇ ਕੁਝ ਵਿੱਚ ਛੋਲੇ ਪਾ ਦਿੰਦੇ ਨੇ ਅਤੇ ਉਹ ਮੁੱਠੀ ਬੰਦ ਕਰਕੇ ਵਿੱਚ ਪਾ ਦਿੰਦਾ, ਜਦੋਂ ਖੁੱਲ੍ਹੇ ਹੱਥ ਨਾਲ ਵਿੱਚ ਪ੍ਰਵੇਸ਼ ਕਰਦਾ ਆਪਣਾ ਹੱਥ, ਜਦੋਂ ਉਹਦੇ ਹੱਥ ਵਿੱਚ ਮੁੱਠੀ ਵਿੱਚ ਛੋਲੇ ਆ ਜਾਂਦੇ ਨੇ ਚਣੇ, ਅਤੇ ਬੰਦ ਕਰ ਲੈਂਦਾ, ਫਿਰ ਉਹ ਮੁੱਠੀ ਬਾਹਰ ਨਹੀਂ ਆਉਂਦੀ, ਛੱਡਦਾ ਨਹੀਂ। ਫਿਰ ਕੀ ਹੁੰਦਾ, ਨਾਚੇ ਉਹ ਘਰ ਘਰ ਵਾਰ। ਹੁਣ ਜਿਹੜਾ ਬਾਂਦਰ ਹੈ ਵਿਚਾਰਾ, ਉਹ ਤਾਂ ਹੁਣ ਵਿਚਾਰਾ ਇੱਕ ਜਾਨਵਰ ਹੈ, ਉਹਦੇ ਕੋਲ ਸ਼ਾਇਦ ਗਿਆਨ ਨਾ ਹੋਵੇ, ਬੁੱਧੀ ਨਾ ਹੋਵੇ, ਤਾਂ ਕਰਕੇ ਫਸ ਜਾਂਦਾ। ਪਰ ਬੰਦਾ ਸਭ ਕੁਝ ਜਾਣਦਾ, ਮਨੁੱਖ ਸਾਹਿਬ ਸਾਰਾ ਸਮਝਦਾ, ਜਾਣਦਾ ਵੀ ਹੈ, ਪਰ ਛੱਡਣ ਨੂੰ ਤਿਆਰ ਨਹੀਂ, ਛੱਡਣ ਵਾਸਤੇ ਤਿਆਰ ਨਹੀਂ ਹੈ। ਇਸੇ ਕਰਕੇ ਭਾਈ ਗੁਰਦਾਸ ਨੇ ਬੜੇ ਸੁੰਦਰ ਦ੍ਰਿਸ਼ਟਾਂਤ ਦਿੱਤੇ ਨੇ। ਕਹਿੰਦੇ ਗੱਲੀ ਜੇ ਸੌ ਪਾਈ ਹੈ, ਕਿਉਂ ਥੋਤਾ ਫਸੈ। ਜੇ ਕਹਿੰਦੇ ਕੇਵਲ ਗਿਆਨ ਦੀਆਂ ਗੱਲਾਂ ਕਰਨ ਦੇ ਨਾਲ, ਕੋਈ ਚਤਰਾਈਆਂ ਦੇ ਨਾਲ ਕਹਿੰਦੇ ਰੱਬ ਮਿਲਦਾ ਹੋਵੇ, ਜਿਹੜਾ ਤੋਤਾ ਹੈ ਨਾ, ਉਹ ਵੀ ਉਹਨੂੰ ਵੀ ਸਿਕਾਰੀ ਹੀ ਫੜਦੇ ਹੈ। ਇਹ ਵੀ ਦ੍ਰਿਸ਼ਟਾਂਤ ਹੈ, ਗੁਰਬਾਣੀ ਵਿੱਚ ਆਇਆ, ਰਹੋ ਵਿਚਾਰ। ਕਹਿੰਦੇ ਗੱਲੀ ਜੇ ਸੌ ਪਾਈ ਹੈ, ਕਿਉਂ ਤੋਤਾ ਫਸੈ। ਫਿਰ ਤੋਤਾ ਕਿਉਂ ਫਸੇ ਸ਼ਿਕਾਰੀ ਦੇ ਜਾਲ ਵਿੱਚ, ਉਹ ਬੜਾ ਜਾਣਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸਹਿਸਕ੍ਰਿਤੀ ਸਲੋਕਾਂ ਵਿੱਚ ਉਚਾਰਨ ਕਰਦੇ ਨੇ, ਨੱਚ ਵਿੱਦਿਆ ਪ੍ਰਵੀਣੰ ਨੱਚ ਦੁਰਲੰਭ ਚਤੁਰ ਚੰਚਲ ਹੈ। ਮਹਾਰਾਜ ਕਹਿੰਦੇ ਵਿੱਦਿਆ ਪੜ੍ਹ ਜਾਣੀ ਵੀ ਕੋਈ ਔਖੀ ਗੱਲ ਨਹੀਂ। ਜਿਹੜਾ ਰਾਵਣ ਸੀ, ਚਾਰੇ ਵੇਦ ਪੜ੍ਹਿਆ ਹੋਇਆ ਸੀ, ਸਿਮਰਤ ਸ਼ਾਸਤਰ ਵੇਦ ਚਾਰ, ਮੁਖਾਗਰ ਵਿਚਰੇ। ਕਹਿੰਦੇ ਮੁਖਾਗਰ ਕੀ, ਮੁੱਖ ਦੇ ਕੰਠ ਵਿੱਚ ਜਵਾਨੀ ਯਾਦ ਹੋ ਜਾਣ, ਸਿਮਰਤ ਪ੍ਰਾਣ ਚਾਰ ਵੇਦ ਮੁਖਾਗਰ ਵਿਚਰੇ, ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ, ਅਤੇ ਖੜ ਕਰਮਾਂ ਅਤੇ ਦੁੱਗਣੇ ਪੂਜਾ ਕਰਤਾ ਨਹਾਏ, ਰੰਗ ਨਾ ਲੱਗੀ ਪਾਰ ਬ੍ਰਹਮ ਸਰ ਪਰ ਨਰਕੇ ਜਾਏ, ਚਾਰੇ ਵੇਦ ਪੜ੍ਹ ਲਵੇ ਸਤਾਈ ਸਿਮਰਤੀਆਂ ਅਠਾਰਾਂ ਪੁਰਾਣ। ਹੋਰ ਵੀ ਕਹਿੰਦੇ ਜਿਹਨੇ ਕਰਮ ਕਾਂਡ ਨੇ ਉਹ ਦੁੱਗਣੇ ਕਰੇ, ਸਾਰੇ ਤੀਰਥਾਂ ਦਾ ਭ੍ਰਮਣ ਕਰਨ ਲਵੇ। ਪਰ ਮਹਾਰਾਜ ਕਹਿੰਦੇ ਰੰਗ ਨਾ ਲੱਗੀ ਪਾਰ ਬ੍ਰਹਮ ਸਰ ਪਰ ਨਰਕੇ ਜਾਏ। ਸਰਪਰ ਦਾ ਅਰਥ ਹੈ ਬਿਲਕੁਲ ਪੱਕਾ, ਜ਼ਰੂਰ ਹੀ ਉਹ ਨਰਕਾਂ ਨੂੰ ਜਾਊਗਾ ਜੇ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਲੱਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੱਚ ਵਿੱਦਿਆ ਪ੍ਰਵੀਣ, ਵਿੱਦਿਆ ਪੜ੍ਹ ਜਾਣੀ ਕਿ ਇਹ ਵੀ ਚਤੁਰ ਹੋ ਜਾਣਾ ਵੀ ਕਹਿੰਦੇ ਦੁਰਲੱਭ ਨਹੀਂ। ਨੱਚ ਦੁਰਲੱਭ ਚਤੁਰ ਚੰਚਲ ਹੈ। ਮਹਾਰਾਜ ਕਹਿੰਦੇ ਅਤ ਸੁੰਦਰ ਕਲੀਨ ਚਤੁਰ ਮੁਗਿਆਨੀ ਤਨਵੰਤ, ਚੰਗੀ ਕੁਲ ਵੀ ਹੈ, ਪੈਸਾ ਵੀ ਕੋਲ ਹੈ, ਵਿੱਦਿਆ ਵੀ ਹੈ। ਮਹਾਰਾਜ ਕਹਿੰਦੇ ਮ੍ਰਿਤਕ ਕਹੀਆ ਨਾਨਕ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜੇ ਰੱਬ ਦੇ ਨਾਮ ਦੀ ਪ੍ਰੀਤੀ ਨਹੀਂ ਹੈ, ਉਹਦੀ ਗਿਣਤੀ ਮੁਰਦਿਆਂ ਦੇ ਵਿੱਚ। ਸੋ ਭਾਈ ਗੁਰਦਾਸ ਜੀ ਕਹਿੰਦੇ, ਗਲੀ ਜੇ ਸਹੁ ਪਾਈ ਹੈ, ਕਿਉਂ ਤੋਤਾ ਫਸਿਆ ਪਿਆ, ਤੋਤਾ ਕਿਉਂ ਫਸੇ? ਬੜਾ ਆਮ ਵੀ ਬੰਦਾ ਨਾ, ਕੋਈ ਜ਼ਿਆਦਾ ਬੋਲਦਾ ਹੋਵੇ, ਬੜੀਆਂ ਚਤੁਰਾਈਆਂ ਕਰਦਾ ਹੋਵੇ, ਵੀ ਇਹ ਕਿਵੇਂ ਤੋਤੇ ਵਾਂਗੂ ਬੋਲਦਾ। ਹਾਲਾਂਕਿ ਗੁਰਬਾਣੀ ਵਿੱਚ ਇਹ ਪ੍ਰਮਾਣ ਆਇਆ ਵੀ ਕਹਿੰਦੇ ਗਣਕਾ ਉਧਰੀ ਕਹਿ ਤੋਤ, ਕਹਿੰਦੇ ਗਣਕਾ ਬੇਸਵਾ ਜੀ ਕਹਿੰਦੇ ਉਧਰ ਗਈ ਕਹਿ ਤੋਤ, ਵੀ ਉਹ ਤੋਤੇ ਤੋਂ ਕਹਾਉਂਦੀ ਸੀ, ਤੋਤੇ ਤੋਂ ਰਾਮ ਰਾਮ ਕਹਾਉਂਦੀ ਸੀ, ਉਹਦਾ ਤਾਂ ਆਧਾਰ ਹੋ ਗਿਆ ਪਰ ਤੋਤੇ ਦਾ ਆਧਾਰ ਨਹੀਂ ਹੋਇਆ। ਕਿਉਂਕਿ ਇਹ ਪ੍ਰਮਾਣ ਹੈ ਵੀ ਉਹ ਸਿਰਫ ਉਹਦੇ ਯਾਦ ਕੀਤਾ ਹੁੰਦਾ ਹੈ। ਸੋ ਭਾਵ ਕਹਿਣ ਦਾ ਵੀ ਸਿਧਾਂਤ ਇਹੀ ਹੈ ਵੀ ਪਰਮਾਤਮਾ ਜੋ ਹੈ ਨਾ, ਉਹ ਕਿਸੇ ਚਤੁਰਾਈ ਨਾਲ ਨਹੀਂ, ਸਿਆਣਪ ਨਾਲ ਨਹੀਂ, ਉਹਦਾ ਅੰਦਰ ਦਾ ਪ੍ਰੇਮ ਵੇਖਦਾ। ਗਲੀ ਜੇ ਸੋ ਪਾਈ ਹੈ, ਕਿਉਂ ਤੋਤਾ ਫਸ ਹੈ, ਮਿਲੇ ਨਾ ਬਹੁਤ ਸਿਆਣਪ ਹੈ, ਕਾਉ ਗੁਹੂ ਗ੍ਰਸ ਹੈ। ਦੇਖ ਪ੍ਰਮਾਣ ਦਿੱਤਾ ਭਾਈ ਗੁਰਦਾਸ ਨੇ। ਗੁਰਬਾਣੀ ਵਿੱਚ ਵੀ ਪੰਕਤੀ ਆਉਂਦੀ ਹੈ, ਮਹਾਰਾਜ ਕਹਿੰਦੇ ਕਊਆ ਕਾਗ ਕੋ ਅੰਮ੍ਰਿਤ ਰਸ ਪਾਈ ਹੈ, ਤ੍ਰਿਪਤ ਹੈ ਬਿਸ਼ਟਾ ਖਾਈ ਮੁੱਖ ਗੋ ਹੈ। ਕਹਿੰਦੇ ਕਾਂ ਨੂੰ ਕਿੰਨੀ ਮਰਜ਼ੀ ਵਧੀਆ ਖੀਰ ਬਣਾ ਕੇ ਪਾ ਦਿਓ, ਉਹ ਸੌਂਗੀ ਪਾ ਦਿਓ, ਬਦਾਮ ਪਾ ਦਿਓ, ਕੇਸਰ ਪਾ ਲਿਓ, ਪਰ ਉਹਦੀ ਤ੍ਰਿਪਤੀ ਨਹੀਂ ਹੋਣੀ। ਤ੍ਰਿਪਤ ਹੈ ਖਾਏ ਬਿਸ਼ਟਾ ਮੁੱਖ ਗੋ ਹੈ, ਕਾਂ ਦੀ ਤ੍ਰਿਪਤੀ ਉਦੋਂ ਹੋਣੀ ਹੈ ਜਦੋਂ ਗੰਦਗੀ ਖਾਏਗਾ, ਬਿਸ਼ਟਾ ਖਾਏਗਾ। ਇਹ ਗੱਲ ਹੈ ਮਨਮੁੱਖ ਦੀ। ਹੁਣ ਕਾਂ ਤਾਂ ਜਾਨਵਰ ਹੈ ਵਿਚਾਰਾ, ਉਹਦਾ ਤਾਂ ਕੰਮ ਹੀ ਹੈ, ਉਹਦੀ ਤਾਂ ਪ੍ਰਲਭ ਦੀ ਐਸੀ ਹੈ। ਇਹ ਪ੍ਰਮਾਣ ਤਾਂ ਨਿੰਦਕਾਂ 'ਤੇ ਹੈ, ਬੇਮੁੱਖਾਂ 'ਤੇ ਹੈ। ਕਹਿੰਦੇ ਉਹਦੀ ਤ੍ਰਿਪਤੀ ਉਦੋਂ ਹੋਣੀ ਹੈ ਜਦੋਂ ਨਿੰਦਿਆ ਕਰਨਗੇ। ਸੋ ਭਾਈ ਗੁਰਦਾਸ ਕਹਿੰਦੇ ਬਹੁ ਮਿਲੇ ਨਾ ਬਹੁਤ ਸਿਆਣਪ ਹੈ, ਕਾਂ ਬੜਾ ਸਿਆਣਾ ਕਹਾਉਂਦਾ, ਪਰ ਕਹਿੰਦੇ ਕਰਦਾ ਕੀ ਹੈ, ਕਾਂ ਗੁਹੂ ਗ੍ਰਸ ਹੈ, ਉਹ ਖਾਂਦਾ ਕੀ ਹੈ, ਬਿਸ਼ਟਾ ਖਾਂਦਾ। ਇਹਦੇ ਜ਼ੋਰਾਵਰ ਨਾ ਜੀਪੀ ਸੀ ਸਾਹਾ ਬਣਾਸਾ, ਜੇ ਕਹਿੰਦੇ ਕੋਈ ਕਹੇ ਮੈਂ ਬਹੁਤ ਵੱਡਾ ਜ਼ੋਰਾਵਰ ਹਾਂ, ਮੇਰੇ ਕੋਲ ਬੜੀ ਸ਼ਕਤੀ ਹੈ, ਫਿਰ ਵੀ ਉਹ ਪਰਮਾਤਮਾ ਨਹੀਂ ਮਿਲਦਾ। ਕਿਉਂਕਿ ਸਾਧਸੰਗ ਜੀ ਇੱਕ ਸਿਧਾਂਤਕ ਨੁਕਤੇ ਨੇ, ਬੰਦਾ ਕਈ ਵਾਰੀ ਸਮਾਜਿਕ ਜਿਹੜੇ ਬੰਧਨ ਨੇ ਉਹ ਵੀ ਤੋੜ ਦਿੰਦਾ ਪਰਮਾਰਥ ਦੇ ਰਸਤੇ ਤੁਰਨ ਵਾਸਤੇ ਨਾ, ਸਮਾਜਿਕ ਬੰਧਨ ਵੀ ਅੱਗੇ ਲੰਘ ਜਾਂਦਾ ਹੈ, ਪਰਿਵਾਰ ਤੋਂ ਵੀ ਅੱਗੇ ਲੰਘ ਜਾਂਦਾ ਹੈ, ਆਰਥਿਕ ਔਂਕੜਾਂ ਵੀ ਪਾਰ ਕਰ ਜਾਂਦਾ ਹੈ ਅਤੇ ਸਰੀਰਕ ਵੀ ਪਾਰ ਕਰ ਜਾਂਦਾ ਹੈ, ਪਰ ਇੱਕ ਜਿਹੜੀ ਗੱਲ ਹੈ ਉੱਥੇ ਆ ਕੇ ਸਾਧਸੰਗ ਜੀ ਬੰਦਾ ਰੁਕ ਜਾਂਦਾ ਅਤੇ ਉੱਥੇ ਆ ਕੇ ਫਸ ਜਾਂਦਾ ਹੈ। ਉਹ ਕਿਹੜੀ ਔਂਕੜ? ਉਹ ਔਂਕੜ ਹੈ ਸਾਧਸੰਗ ਜੀ ਆਪਣੇ ਖਿਆਲ, ਆਪਣੀ ਮਤ, ਆਪਣੀ ਚਤੁਰਾਈ। ਇਸ ਨੂੰ ਸਤਿਗੁਰੂ ਮਹਾਰਾਜ ਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਕੀ ਮਤ ਤਿਆਗੋ ਹਰਜਨ, ਇਹਾ ਬਾਤ ਕਠੈਨੀ। ਬਾਕੀ ਤਾਂ ਸਭ ਕੁਝ ਬੰਦਾ ਕਰ ਸਕਦਾ ਪਰ ਆਪਣੀ ਮਤ ਛੱਡਣ ਨੂੰ ਤਿਆਰ ਨਹੀਂ। ਦੁਖੀ ਹੋ ਰਿਹਾ, ਪਿੱਛੇ ਦੇਖੋ ਵੀ ਜੋ ਤੂੰ ਆਪਣੀ ਮਤ ਵਰਤੀ ਹੈ, ਸੁਖੀ ਹੋਇਆ ਕਿ ਨਹੀਂ ਹੋਇਆ? ਹੁਣ ਗੁਰੂ ਸਾਹਿਬ ਮਹਾਰਾਜ ਤਾਂ ਕਹਿ ਰਹੇ ਨੇ ਵੀ ਪਰਮਾਤਮਾ ਨਿਰਭਉ ਹੈ, ਨਿਰਵੈਰ ਹੈ, ਤੂੰ ਨਿਰਵੈਰ ਹੋਇਆ, ਨਿਰਭਉ ਹੋਇਆ ਕਿ ਨਹੀਂ ਹੋਇਆ? ਜਿਹੜੇ ਪਦਾਰਥ ਤੂੰ ਇਕੱਠੇ ਕਰੀ ਜਾਂਦਾ, ਕੋਈ ਸ਼ਾਂਤੀ ਮਿਲੀ? ਜੇ ਪਦਾਰਥਾਂ 'ਚੋਂ ਸ਼ਾਂਤੀ ਨਹੀਂ ਮਿਲੀ ਫਿਰ ਪਰਮਾਤਮਾ ਨੂੰ ਯਾਦ ਕਰ। ਜੇ ਸੰਸਾਰ 'ਚੋਂ ਸ਼ਾਂਤੀ ਨਹੀਂ ਮਿਲੀ ਹੁਣ ਨਿਰੰਕਾਰ ਨੂੰ ਯਾਦ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਵੀ ਇਹਨਾਂ ਪਦਾਰਥਾਂ ਸੰਸਾਰ ਵਿੱਚ ਤੂੰ ਆਪਣੀ ਸਿਆਣਪ ਦੇ ਕਰਕੇ ਫਸਿਆ ਬੈਠੇ, ਅਤੇ ਹੁਣ ਤੂੰ ਇਹ ਅੱਖਾਂ ਦੇ ਨਾਲ ਤਾਂ ਬੜਾ ਰੂਪ ਦੇਖਿਆ। ਜੈਸਾ ਭਗਤ ਰਵਿਦਾਸ ਜੀ ਵੀ ਕਹਿੰਦੇ ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਬਖਾਨੋ। ਕਹਿੰਦੇ ਇਹ ਨਾਥ ਮਾਲਕ ਪਰਮੇਸ਼ਰ ਕਹਿੰਦੇ ਮੈਂ ਕੀ ਕਰਾਂ, ਮੇਰਾ ਮਨ ਤਾਂ ਕਹਿੰਦੇ ਮਾਇਆ ਦੇ ਮੈਂ ਹੱਥੀਂ ਵੇਚ ਚੁੱਕਿਆ। ਜਿਹੜੀ ਚੀਜ਼ ਆਪਾਂ ਇੱਕ ਵਾਰੀ ਵੇਚ ਦੇਈਏ ਫਿਰ ਉਹਦੇ ਆਪਣਾ ਅਧਿਕਾਰ ਨਹੀਂ ਹੁੰਦਾ। ਇਤਨੀ ਨਿਰਮਾਣਤਾ, ਇਤਨੀ ਅਧੀਨਤਾ ਦੇ ਸਹਿਤ ਭਗਤ ਜੀ ਸ਼ਬਦ ਉਚਾਰਦੇ ਨੇ, ਕਹਿੰਦੇ ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਬਖਾਨੋ। ਕਹਿੰਦੇ ਮੈਂ ਮੇਰਾ ਮਨ ਮਾਇਆ ਦੇ ਹੱਥ ਵੇਚ ਚੁੱਕਿਆ। ਤੁਮ ਕਹੀਏ ਉਹ ਜਗਤ ਗੁਰ ਸਵਾਮੀ, ਹਮ ਕਹੀਏ ਕਲ ਜੋ ਕੇ ਕਾਮੀ। ਤੂੰ ਤੈਨੂੰ ਜਾਣਦੇ ਹਾਂ ਤੂੰ ਸੰਸਾਰ ਦਾ ਸਵਾਮੀ ਮਾਲਕ ਹੈ, ਪਰ ਅਸੀਂ ਕਲਯੁਗ ਦੇ ਕਾਮੀ ਜੀਵ ਹਾਂ। ਰੂਪ ਹੈ ਕਾਮੇ ਦੋਸਤੀ, ਜਿਹੜੀ ਕਾਮ ਦੀ ਦੋਸਤੀ ਹੈ ਰੂਪ ਦੇ ਨਾਲ ਹੈ। ਰੂਪ ਜਿਹੜਾ ਰੂਪ ਹੈ ਸਤਸੰਗ ਜੀ ਨਾ, ਰੂਪ ਇਹ ਅੱਗ ਦਾ ਵਿਸ਼ਾ ਹੈ। ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸ਼ੇ ਨੇ। ਪੰਜ ਜਿਹੜੇ ਆਪਣੇ ਗਿਆਨ ਇੰਦਰੀ ਨੇ, ਇੱਕ ਗਿਆਨ ਇੰਦਰੀ ਦਾ ਇੱਕ ਇੱਕ ਵਿਸ਼ਾ ਹੈ। ਰਸਨਾ ਦਾ ਹੈ ਸਤਸੰਗ ਜੀ ਸਵਾਦ ਲੈਣੇ, ਇਸੇ ਤਰ੍ਹਾਂ ਜਿਹੜਾ ਰੂਪ ਹੈ ਨਾ, ਰੂਪ ਇਹ ਅੱਖਾਂ ਦਾ ਵਿਸ਼ਾ ਹੈ। ਅੱਖ ਜਿਹੜੀ ਹੈ ਰੂਪ ਹੈ ਸਤਸੰਗ ਜੀ, ਇਹਦੀ ਅੱਗ ਤੋਂ ਪਦੈਸ ਮੰਨੀਏ। ਅੱਗ ਦਾ ਗੁਣ ਇਹਦੇ ਵਿੱਚ, ਰੂਪ ਦੇ ਵਿੱਚ। ਅੱਗ ਦਾ ਕੀ ਕੰਮ ਹੈ? ਅੱਗ ਦਾ ਕੰਮ ਹੈ ਸਾੜਨਾ, ਸਾੜਦੀ ਅੱਗ। ਨੇੜੇ ਜਾਓ ਉਹਦਾ ਸੁਭਾਅ ਹੈ ਅਗਨੇ ਸਾੜਨਾ। ਅਤੇ ਮਹਾਰਾਜ ਬਾਣੀ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਵੀ ਇਹ ਗੱਲ ਕਹਿੰਦੇ ਨੇ ਨਾ, ਮਹਾਰਾਜ ਕਹਿੰਦੇ ਰੂਪ ਹੈ ਕਾਮ ਹੈ ਦੋਸਤੀ, ਵੀ ਕਾਮ ਦੀ ਦੋਸਤੀ ਹੈ ਰੂਪ ਦੇ ਨਾਲ, ਅਤੇ ਉਹ ਕਰਦਾ ਕੀ ਹੈ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ, ਕਹਿੰਦੇ ਫਿਰ ਇਹ ਜਿਹੜਾ ਕਾਮ ਵਿੱਚ ਵਿਸ਼ਾ ਨਾ, ਕਹਿੰਦੇ ਫਿਰ ਸਰੀਰ ਨੂੰ ਗਾਲ ਦਿੰਦਾ। ਕਿਉਂ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਹੇ ਕਾਮ ਨਰਕ ਵਿਸ਼ਰਾਮ ਬਹੁ ਜੋਨੀ ਪ੍ਰਭਾਵਣਾ। ਬਿਲਕੁਲ ਸਪਸ਼ਟ ਪੰਕਤੀਆਂ ਮਹਾਰਾਜ ਨੇ ਉਚਾਰਨ ਕੀਤੀਆਂ ਨੇ, ਸਪਸ਼ਟ। ਹੁਣ ਵੈਦ ਤਾਂ ਉਹੀ ਹੈ ਨਾ, ਅਸਲੀ ਵੈਦ ਉਹੀ ਹੈ ਜਿਹੜਾ ਪੂਰੀ ਦਵਾਈ ਦੇਵੇ। ਮਹਾਰਾਜ ਕਹਿੰਦੇ ਨਿਮਖ ਕਾਮ ਸਵਾਦ ਕਾਰਨ, ਕੋਟ ਦੇ ਵਿੱਚ ਦੁੱਖ ਪਾਵੈ, ਘਰੀ ਮੌਤ ਰੰਗਵਾਣਾ, ਫਿਰ ਬਹੁਰ ਬਹੁਰ ਪਛਤਾਵੈ, ਫਿਰ ਜੀ ਪਛਤਾਵਾ ਕਰਦਾ। ਇਹ ਅੱਗ ਦਾ ਵਿਸ਼ਾ ਸਾ ਸੰਗਤ ਜੀ। ਸੋ ਭਗਤ ਅਰਦਾਸ ਜੀ ਕਹਿ ਰਹੇ ਨੇ, ਕਹਿੰਦੇ ਤੁਮ ਕਹੀਆ ਤੋ ਜਗਤ ਗੁਰੂ ਸਵਾਮੀ, ਹਮ ਕਹੀਆ ਤ ਕਲਯੁਗ ਕੇ ਕਾਮੀ, ਅਸੀਂ ਕਲਯੁਗ ਦੇ ਕਾਮੀ ਜੀਵ ਹਾਂ। ਇਨ ਪੰਚਨ ਜੋ ਮੇਰਾ ਮਨ ਜੋ ਵਿਗਾੜਿਓ, ਪਲ ਪਲ ਹਰਜੀ ਅਤੇ ਅੰਤਰ ਪਾਰਿਓ, ਕਹਿੰਦੇ ਇਹ ਪੰਜਾਂ ਨੇ ਮੇਰਾ ਮਨ ਇਤਨਾ ਵਿਗਾੜ ਦਿੱਤਾ, ਕਹਿੰਦੇ ਹਰੇਕ ਪਲ ਹੇ ਕਦਮ ਕੇ ਤੋਂ ਮੈਂ ਦੂਰ ਜਾ ਰਿਹਾ। ਨਾਲ ਇਹ ਵੀ ਦਿੰਦ ਕਹਿੰਦੇ ਹੈ, ਕਹਿੰਦੇ ਜਦ ਦੇਖੋ, ਜਦੋਂ ਵੀ ਮੈਂ ਵੇਖਦਾ ਤਾਂ ਦੁੱਖ ਹੀ ਰਾਸੀ, ਵੀ ਇਹਨਾਂ ਵਿਕਾਰਾਂ ਵਿੱਚ ਜਦੋਂ ਵੇਖਦਾ ਵੀ ਦੁੱਖ ਹੀ ਦੁੱਖ ਨੇ, ਸੁੱਖ ਤਾਂ ਹੈ ਨਹੀਂ। ਪਰ ਕਹਿੰਦੇ ਅਜੋ ਨਾ ਪਤਿਆਏ ਨਿਗਮ ਭਏ ਸਾਖੀ, ਕਹਿੰਦੇ ਸਾਖੀ ਜਿਹੜੀ ਸਾਖੀ ਨੂੰ ਗਵਾਹੀ ਦੇ, ਨਿਗਮ ਕਹਿੰਦੇ ਨੇ ਵੇਦਾਂ ਨੂੰ, ਸ਼ਾਸਤਰਾਂ ਨੂੰ, ਕਹਿੰਦੇ ਵੇਦ ਸ਼ਾਸਤਰ ਆਪਣੀ ਸਾਖੀ ਆਪਣੀ ਗਵਾਹੀ ਦੇ ਰਹੇ ਨੇ, ਕਹਿੰਦੇ ਫਿਰ ਵੀ ਮੇਰਾ ਮਨ ਇਹ 'ਤੇ ਮਤਲਬ ਵਿਸ਼ਵਾਸ ਨਹੀਂ ਕਰ ਰਿਹਾ। ਜਦ ਦੇਖੋ ਤਾਂ ਦੁੱਖ ਹੀ ਰਾਸੀ, ਅਜੋ ਨਾ ਪਤਾਏ ਨਿਗਮ ਭਏ ਸਾਖੀ, ਕਹਿੰਦੇ ਸਾਖੀ ਅੰਗ ਦੇ ਰਹੇ ਨੇ, ਗਵਾਹ ਸ਼ਾਸਤਰ ਕਹਿ ਰਹੇ ਨੇ। ਅਤੇ ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਜ ਪਗਗਾਮੀ, ਗੌਤਮ ਇਸਤਰੀ ਦੇ ਘਰ ਵਾਲੀ ਅਹਲਿਆ, ਇੰਦਰ ਉਹਦੀ ਗਵਾਹੀ ਗੁਰਬਾਣੀ ਦੇ ਰਹੀ ਹੈ। ਗੌ ਤਪਾ ਜਿਹੜਾ ਗੌਤਮ ਤਪਾ ਸੀ ਨਾ, ਇਤਰੀ ਦੇਖ ਇਤਰੀ ਜਿਹੜੀ ਅਹਲਿਆ ਸੀ, ਦੇਖ 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 ਇੰਦਰ ਲਵਾਣਾ, ਸਹਿਜ ਸੀਰ ਚਹਿਣ ਭੱਗ ਹੋਏ ਤਾਂ ਮਨ ਪੱਛੋ ਤਣ, ਸੀਸ ਧਰਨ ਪਨਕ ਸੀ ਗੌਤਮ ਨਾਰ ਉਮਾਪਤ ਸਵਾਮੀ। ਉਮਾ ਕਹਿੰਦੇ ਨੇ ਸਾਹ ਪਾਰਵਤੀ ਨੂੰ, ਉਹਦਾ ਪਤੀ ਸ਼ਿਵਜੀ, ਅਤੇ ਉਹ ਵੀ ਮੋਹਤ ਹੋ ਗਿਆ ਸੀ, ਅਥਵਾ ਉਹਦੇ ਉਹ ਕ੍ਰੋਧ ਵਿੱਚ ਆ ਕਰਕੇ ਉਹਨੇ ਜਦੋਂ ਬਰਮਾ ਸੀਸ ਧਰਨ ਅਤੇ ਬਰਮਾ ਨੇ ਆਪਣੀ ਲੜਕੀ 'ਤੇ ਮੋਹਤ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਨੇ, ਕਹਿੰਦੇ ਚਾਰੇ ਵੇਦ ਵਿਖਾਉਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਦੇਖ ਸਰੂਤੀ ਲਭਾਇਆ, ਲੋਕਾਂ ਨੂੰ ਸਮਝਾਉਣ ਦਾ ਦੇਖ ਸ੍ਰਿਸ਼ਟੀ ਰੂਪ ਲਭਾਉਣਾ, ਕਹਿੰਦੇ ਆਪਣੀ ਇਸ ਆਪਣੀ ਬੇਟੀ 'ਤੇ ਹੀ ਉਹਦਾ ਸਾਹਸ ਮਨ ਬੇਈਮਾਨ ਹੋ ਗਿਆ ਸੀ। ਫਿਰ ਉਹ ਸ਼ਿਵਜੀ ਨੇ ਉਹਦਾ ਸਿਰ ਕੱਟਿਆ, ਉਹਦੇ ਜਿੱਧਰ ਨੂੰ ਜਾਵੇ ਉੱਧਰ ਨੂੰ ਮੁਖ ਲਾ ਲਵੇ, ਚਤਨਮੁਖੀ ਹੋਏ ਖਰਾ ਸਿਆਣ। ਫਿਰ ਸ਼ਿਵਜੀ ਨੇ ਉਹਦਾ ਸਾਹੀਂ ਸਿਰ ਕੱਟਿਆ ਤਸੂਲ ਨਾਲ, ਉਹਦਾ ਪ੍ਰਮਾਣ ਦਿੰਦੇ ਨੇ ਭਗਤ ਰਵਿਦਾਸ ਜੀ, ਕਹਿੰਦੇ ਸੀਸ ਧਰਨ ਸਹਿਜ ਭਗਗਾਮੀ, ਕਹਿੰਦੇ ਵੇਦ ਸ਼ਾਸਤਰ ਇਹ ਕਹਿ ਰਹੇ ਹੈ ਵੀ ਇਹਨਾਂ ਵਿਕਾਰਾਂ ਨੇ ਵੱਡਿਆਂ ਵੱਡਿਆਂ ਨੂੰ ਛੱਡਿਆ ਨਹੀਂ। ਫਿਰ ਅਖੀਰ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਮੇਰਾ ਕੋਈ ਬਸ ਨਹੀਂ ਚੱਲਦਾ, ਕਹਿੰਦੇ ਮੈਂ ਕੀ ਕਰਾਂ, ਕਹਿੰਦੇ ਇਸ ਕਰਕੇ ਹੁਣ ਤੂੰ ਹੀ ਕਿਰਪਾ ਕਰ, ਤੂੰ ਹੀ ਬਖਸ਼ਿਸ਼ ਕਰ ਵੀ ਤਾਂ ਮੇਰਾ ਛੁਟਕਾਰਾ ਹੋਣਾ। ਬਿਰਨ ਸ਼ਰਨ ਜਗਨਾਥ ਕਹਾਂ ਕੀ ਲੀਜੈ, ਕਹੋ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਗਰਾਤ ਸ਼ਰਨ ਕਾ ਕੀ ਲੀਜੈ, ਕਹਿੰਦੇ ਮੈਂ ਕੀ ਕਰਾਂ, ਮੈਂ ਤੇਰੀ ਸ਼ਰਨ ਵਿੱਚ ਆਇਆ। ਸੋ ਪਦਾਰਥਾਂ ਤੋਂ ਸੁੱਖ ਨਹੀਂ ਮਿਲਿਆ, ਸੰਸਾਰ ਤੋਂ ਸੁੱਖ ਨਹੀਂ ਮਿਲਿਆ, ਜਿਹੜਾ ਰੂਪ ਹੈ ਸਾਧ ਜੀ, ਇਹ ਰੂਪ ਨੂੰ ਵੇਖ ਕਰਕੇ ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ। ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੂੰ ਇਉਂ ਕਰ, ਤੂੰ ਹੁਣ ਰੂਪ ਨੂੰ ਦਾ ਬਹੁ ਵੇਖ ਲਿਆ, ਜਿਹੜਾ ਹੁਣ ਰੂਪ ਹੈ ਨਾ, ਜਿਹਦਾ ਕੋਈ ਰੂਪ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਸ ਤੇ ਗੁਣ ਤੇ ਪ੍ਰਭ ਭਿੰਨ, ਤੂੰ ਹੁਣ ਆਪਣੀਆਂ ਅੱਖਾਂ ਦੇ ਨਾਲ ਉਹਨੂੰ ਵੇਖ ਜਿਹੜਾ ਅਰੂਪ ਹੈ, ਜਿਹੜਾ ਨਿਰੰਕਾਰ ਹੈ, ਨੌਂ ਤੇਰਾ ਨਿਰੰਕਾਰ ਹੈ, ਲੈ ਨਾ ਨਰਕ ਨਾ ਜਾਈਏ। ਸੋ ਸਿਆਣਪ ਨਾਲ ਨਹੀਂ ਬੰਦਾ ਕਹਿੰਦੇ ਸਭ ਕੁਝ ਛੱਡਣ ਨੂੰ ਤਿਆਰ ਹੈ, ਪਰ ਆਪਣੀ ਮਤ ਛੱਡਣ ਨੂੰ ਤਿਆਰ ਨਹੀਂ। ਇਹ ਮਤ ਬੜਾ ਦੁੱਖ ਦਿੰਦੀ ਹੈ, ਘਰਾਂ ਵਿੱਚ ਵੇਖਦੀ ਹਾਂ ਸਕੇ ਭਰਾਵਾਂ ਦੇ ਨਾਲ ਇੱਕ ਦੂਜੇ ਦਾ ਸਾਹ ਬੋਲਬਾਣੀ ਨਹੀਂ ਹੈ, ਕਿਉਂ ਆਪਣੀ ਆਪਣੀ ਮਤ ਹੈ, ਘਰਵਾਲੀ ਦੀ ਘਰਵਾਲੇ ਨਾਲ ਨਹੀਂ ਬਣਦੀ, ਆਪਣੀ ਆਪਣੀ ਮਤ ਹੈ। ਅਤੇ ਗੁਰੂ ਨਾਲ ਵੀ ਕਈ ਸਿੱਖ ਝਗੜਾ ਕਰਦਾ ਵੀ ਮੈਂ ਤਾਂ ਸਭ ਕੁਝ ਕਰ ਸਕਦਾ, ਮੈਂ ਚੌਰ ਵੀ ਦੇ ਸਕ ਸੇਵਾ ਕਰ ਸਕਦਾ, ਰੁਮਾਲੇ ਦੇ ਸਕਦਾ, ਪ੍ਰਸ਼ਾਦ ਵੀ ਕਰਵਾ ਸਕਦਾ, ਅਤੇ ਭਾਂਡੇ ਵੀ ਸਾਫ਼ ਕਰ ਸਕਦਾ, ਜੋੜੇ ਵੀ ਝਾੜ ਸਕਦਾ, ਪਰ ਆਪਣੀ ਮੱਤ ਨਹੀਂ ਛੱਡ ਸਕਦਾ। ਇਹ ਵੱਲ ਬੜੀ ਔਖੀ ਹੈ। ਜੇ ਗੁਰੂ ਕਿਰਪਾ ਕਰੇ, ਅੱਜ ਦੇ ਸ਼ਬਦ ਦਾ ਇਹੀ ਭਾਵ ਹੈ। ਹੁਣ ਭਾਈ ਗੁਰਦਾਸ ਜੀ ਕਹਿੰਦੇ ਜੋਰਾ ਵਰਨਾ ਜੇ ਪਈ ਸੀ ਸਾਹਾ ਬਣਾਸਾ, ਕਹਿੰਦੇ ਇੱਕ ਜੋਰਾ ਧੱਕੇ ਦੇ ਨਾਲ ਕੋਈ ਨਹੀਂ ਰੱਬ ਨੂੰ ਮਿਲ ਸਕਦਾ। ਜਿਹੜਾ ਸੀ ਹੈ ਨਾ ਸ਼ੇਰ, ਬੜਾ ਸ਼ਕਤੀਸ਼ਾਲੀ ਜਾਨਵਰ ਹੈ, ਪਰ ਕਹਿੰਦੇ ਸਾਹਾ ਬਣਾਸਾ, ਸ਼ਹੇ ਨੇ ਉਹਨੂੰ, ਖਰਗੋਸ਼ ਨੇ ਉਹਨੂੰ ਕਾਬੂ ਕਰ ਲਿਆ ਸੀ, ਖੂਹ ਸੁੱਟਦਾ ਸੀ। ਲੰਬੀ ਸਾਖੀ ਹੈ ਪਿੱਛੇ ਇਹਦੇ ਵੀ, ਖਰਗੋਸ਼ ਨੇ ਉਹਨੂੰ ਕਿਵੇਂ ਵੱਸ ਕੀਤਾ ਸੀ। ਸੋ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਇਸੇ ਤਰ੍ਹਾਂ ਹੀ ਗੀਤ ਕਪਤ ਨਾ ਭੀਜੇ ਪੱਟ ਭੇਖ ਬਣਾਸਾ। ਕਹਿੰਦੇ ਇਸ ਤਰ੍ਹਾਂ ਕੋਈ ਗੀਤ ਗਾਉਂਦੇ ਆ, ਕੋਈ ਗਾਵੈ ਰਾਗੀ ਨਾਦੀ ਬਹੁ ਭਾਂਤ ਕਰਨੀ, ਹਰ ਹਰ ਭੀਜੈ ਰਾਮ ਰਾਜੇ, ਨਾ ਪਰਮਾਤਮਾ ਐ ਪ੍ਰਸੰਨ ਹੁੰਦਾ। ਜਿਹੜੇ ਭੱਟ ਨੇ ਭੇਖ ਉਦਾਸੀ ਰਹਿਣ ਵਾਲੇ, ਉਹ ਬੜੇ ਇਸ ਤਰ੍ਹਾਂ ਪਰਮਾਤਮਾ ਦੇ ਜਿਹੜੇ ਗਾਉਂਦੇ ਰਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਗੀਤ ਬਣਾ ਕਰਕੇ। ਅਤੇ ਜੂਵਨ ਜੋਵਨ ਰੂਪ ਨਾ ਮੋਹੀ ਹੈ ਅਤੇ ਕੁਸੰਭ ਰੰਗ ਦੁਰਾਸਾ, ਨਾ ਉਹ ਰੂਪਾਂ ਤੋਂ ਨਾ ਹੀ ਮੋਹ ਹੈ। ਕਹਿੰਦੇ ਕੋਈ ਜਵਾਨ ਅਵਸਥਾ ਹੋਵੇ, ਸੋਹਣਾ ਸਰੂਪ ਹੋਵੇ, ਫਿਰ ਵੀ ਪਰਮਾਤਮਾ ਨਹੀਂ ਮਿਲਦਾ। ਜਿਹੜਾ ਕੁਸੰਭਾ ਫੁੱਲ ਹੁੰਦਾ, ਬੜਾ ਸੋਹਣਾ ਹੁੰਦਾ, ਪਰ ਕਹਿੰਦੇ ਦੁਰਾਸੇ, ਉਹ ਤੋਂ ਮਿਲਦਾ ਕੁਝ ਵੀ ਨਹੀਂ, ਥੋੜ੍ਹੀ ਜਿਹੀ ਧੁੱਪ ਲੱਗਦੀ ਹੈ, ਨਾਸ ਹੋ ਜਾਂਦਾ। ਇਹ ਸੰਸਾਰੀ ਰੰਗ ਇਉਂ ਨੇ। ਸੋ ਬਿਨ ਭਾਈ ਗੁਰਦਾਸ ਜੀ ਕਹਿੰਦੇ ਬਿਨ ਪਿਰ ਜਿਉਂ ਦੁਹਾਗਣੀ ਫਿਰ ਮਿਲੀਆ ਹਾਸਾ। ਕਹਿੰਦੇ ਜਿਵੇਂ ਬਿਨਾਂ ਪਤੀ ਤੋਂ ਕੋਈ ਸੁਹਾਗਣੀ ਨਹੀਂ ਹੋ ਸਕਦੀ। ਕਹਿੰਦੇ ਇਸੇ ਤਰ੍ਹਾਂ ਜਿਹੜੇ ਜਿਤਨੇ ਵੀ ਜਪ ਤਪ ਨੇ, ਕਹਿੰਦੇ ਇਹ ਪਰਮਾਤਮਾ ਨੂੰ ਤਾਂ ਹੀ ਮਿਲਾਉਣਗੇ ਜੇ ਤੂੰ ਉਹਦਾ ਪਰਮਾਤਮਾ ਦਾ ਮਨ ਵਿੱਚ ਪ੍ਰੇਮ ਹੋਵੇਗਾ, ਜੇ ਤੂੰ ਆਪਣੇ ਆਪੇ ਦਾ ਅਭਾਵ ਕਰੇਗਾ, ਆਪਣੀ ਹੰਗਤਾ ਛੱਡੇਗਾ। ਅੱਜ ਦਾ ਸ਼ਬਦ ਦਾ ਇਹੀ ਭਾਵ ਹੈ ਸਾਹਸੰਗ, ਪਰ ਇਹੀ ਗੱਲ ਮੁੜ ਕੇ ਉੱਥੇ ਆ ਜਾਂਦੀ ਹੈ, ਬੰਦਾ ਇਹ ਗੱਲ ਛੱਡਣ ਨੂੰ ਤਿਆਰ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਨਾ ਬਹੁਤ ਸੋਹਣੀ ਦਵਾਈ ਦਿੱਤੀ ਹੈ, ਦਵਾਈ ਜਿਹਨੂੰ ਆਪਾਂ ਕਹਿ ਲਈ ਵੀ ਚੂਰਨ, ਹੰਗਤਾ ਨੂੰ ਮਿਟਣ ਵਾਸਤੇ, ਹੋਮੇ ਤੋਂ ਰਹਿਤ ਹੋਣ ਵਾਸਤੇ ਦਵਾਈ ਹੈ। ਮਹਾਰਾਜ ਕਿਰਪਾ ਕਰਦੇ ਨੇ, ਕਿਹੜੀ ਦਵਾਈ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰੋਜ਼ ਹੀ ਸ਼ਬਦ ਪੜ੍ਹ। ਕਿਹੜਾ ਸ਼ਬਦ ਪੜ੍ਹ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕੁਛ ਨਹੀਂ ਸੁਪਨੇ ਜਿਉਂ ਸੰਸਾਰ। ਵੀ ਇੱਥੇ ਕੋਈ ਵੀ ਚੀਜ਼ ਸਦਾ ਵਾਸਤੇ ਨਹੀਂ ਹੈ। ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡ ਪਛਾਈ, ਮਾਰ ਕੰਡੇ ਤੇ ਕੋ ਅਧਕਾਈ, ਜਿਨ ਤਿਨ ਤਿਨ ਮੂਨ ਬਲਾਈ, ਹਮਰੋ ਕਰਤਾ ਰਾਮ ਸੁਨੇਹੀ, ਕਾਹੜ ਗਰਭ ਕਰਤ ਹੋ ਬਿਨਸੀ ਆਗੀ ਝੂਠੀ ਦੇਹੀ, ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ, ਬਾਰਹਿ ਜੋਨ ਛਤਰ ਚਲੈ ਥਾ ਦੇਹੀ ਗਿਰਜਨਾ ਖਾਈ। ਬਾਰਾਂ ਯੋਜਨ 48 ਕੋਹਦੇ ਵਿੱਚ ਦੇਹੀ ਗਿਰਜਾ ਨੇ ਨਹੀਂ ਖਾਧੀ। ਫਿਰ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਸਾਰੀ ਲੰਕਾ ਸੋਨੇ ਦੀ ਹੈ, ਕਹਾਂ ਭਇਓ ਕੀ ਹੋ ਗਿਆ, ਦਰਬਾ ਦੇ ਹਾਥੀ ਛਣਵੇਂ ਪਈ ਪਰਾਈ, ਦਰਵਾਸਿਆ ਸੋ ਕਰਤ ਠਗੌਰੀ ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਵੀ ਇਸ ਤਰ੍ਹਾਂ ਸ਼ਬਦ ਪੜ੍ਹ, ਬਰਾਗ ਧਾਰਨ ਕਰ, ਅਤੇ ਫਿਰ ਜਦੋਂ ਮਨ 'ਚ ਬਰਾਗ ਹੋਏਗਾ ਫਿਰ ਅਸਲੀਅਤ ਤੈਨੂੰ ਦਿਸੇਗੀ। ਅਸਲੀਅਤ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਰੀਬ ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੇ ਘਾਸ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸਰੰਗ, ਆਜ ਕੱਲ੍ਹ ਤਾਂ ਜਾਓਗੇ ਜੋ ਕਾਂਚਰੀ ਭਯੰਗ, ਅੱਜ ਕੱਲ੍ਹ ਤੈਂ ਸਰੀਰ ਨੂੰ ਛੱਡ ਜਾਣਾ ਸਦਾ ਵਾਸਤੇ ਨੇ ਫਰੀਦਾ, ਮੌਤੇ ਦਾ ਬੰਨਾ ਏਵੈ ਦਿਸੈ ਜਿਉਂ ਦਰਿਆਵੇ ਢਾਹ। ਕਹਿੰਦੇ ਮੈਨੂੰ ਮੌਤ ਦਾ ਬੰਨਾ ਆਉਂ ਦਿਸ ਰਿਹਾ, ਜਿਉਂ ਦਰਿਆ ਨਾ ਢਾਉਂਦਾ ਆਉਂਦਾ ਕਿਨਾਰੇ, ਕਹਿੰਦੇ ਮੈਨੂੰ ਆਉਂਦੀ ਸੀ ਮੌਤ ਸਾਹਮਣੇ ਆ ਗਈ। ਸਮਝ ਲਓ ਸਾਧ ਸੰਗ ਜੀ ਅਸਲੀਅਤ ਹੈ, ਜੀਵਨ ਜੀਵਨ ਜ਼ਿੰਦਗੀ ਦਾ ਉਸ ਦਿਨ ਸਾਧ ਸੰਗ ਜੀਵਨ 'ਚ ਪਲਟਾ ਆਉਣਾ, ਤਬਦੀਲੀ ਆਉਣੀ ਹੈ, ਕ੍ਰਾਂਤੀ ਆਉਣੀ ਹੈ, ਜਿਸ ਦਿਨ ਬੰਦਿਆਂ ਨੇ ਆਪਣੇ ਅੰਤ ਨੂੰ ਜਾਣ ਲਿਆ। ਅਸਲੀਅਤ ਹੈ ਆਪਣੇ ਅੰਤ ਨੂੰ ਜਾਣ ਕੇ, ਕਿ ਪਰਮਾਤਮਾ ਬੇਅੰਤ ਨੂੰ ਜਾਣ ਸਕਦਾ। ਅਸਲੀਅਤ ਹੈ ਕਿਉਂਕਿ ਆਪਣੇ ਬੰਦਾ ਆਪਣੀ ਮੌਤ ਨੂੰ ਭੁੱਲ ਕਰਕੇ ਹੀ ਪਾਪ ਕਰਦਾ, ਲੋਭ ਕਰਦਾ, ਲਾਲਚ ਕਰਦਾ, ਹੰਕਾਰ ਕਰਦਾ। ਜਿਹੜਾ ਹੰਕਾਰ ਹੈ ਇਹ ਪਰਮਾਤਮਾ ਤੋਂ ਦੂਰ ਲੈ ਜਾਂਦਾ, ਜਿਹੜੀ ਹੰਗਤ ਹੈ। ਬਸ ਸਾਂ ਇਹੀ ਮਾਇਆ ਦਾ ਨਸ਼ਾ ਹੈ। ਹੁਣ ਪਿੱਛੇ ਮਹਾਰਾਜ ਕਹਿੰਦੇ ਦੇਖ ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੇ ਭੋਗ ਜੋ ਭੋਗ ਹੋਏ ਤਿੰਨ ਕੋ ਗੁੜ ਲੈ ਖਾਏ। ਵੀ ਜਿਹੜੇ ਤੂੰ ਪਿੱਛੇ ਜ਼ਿੰਦਗੀ ਲੰਘ ਗਈ ਤੇਰੀ, ਪੇਸ਼ ਕੀ ਮਿਲ ਗਿਆ ਤੈਨੂੰ? ਸੁਪਨਾ ਹੈ ਨਾ ਉਹ, ਜਿਹੜੀ ਜ਼ਿੰਦਗੀ ਪਿੱਛੇ ਲੰਘ ਗਈ ਹੈ, ਕੁਝ ਨਹੀਂ ਮਿਲਿਆ, ਬਸ ਲੰਘ ਗਈ। ਇਸੇ ਤਰ੍ਹਾਂ ਜਿਹੜੀ ਬਾਕੀ ਇਹ ਵੀ ਲੰਘ ਜਾਊਗੀ। ਬਸ ਇੱਕ ਭਰੋਸਾ ਜਿਹਾ ਬਣਿਆ ਵੀ ਮੇਰੇ ਕੋਲ ਇਤਨੀ ਮਾਇਆ ਹੈ, ਇਤਨੀ ਜਾਇਦਾਦ ਹੈ, ਬਸ ਇਹ ਜਿਹੜਾ ਭਰੋਸਾ ਨਾ ਇਹ ਯਕੀਨ ਮਾਇਆ, ਜਿਹੜਾ ਮਾਇਆ 'ਤੇ ਯਕੀਨ ਹੋ ਰਿਹਾ ਨਾ, ਇਹਦੇ ਕਰਕੇ ਅਤੇ ਬੰਦਾ ਪਰਮਾਤਮਾ ਤੋਂ ਭੁੱਲ ਜਾਂਦਾ। ਮਾਇਆ ਕੇ ਦੋ ਦਾਵ ਹੈ, ਇਹ ਮਾਇਆ ਦੇ ਦੋ ਦਾਵ ਨੇ, ਕਰੇ ਦੋਏ ਜੁੱਤ ਮਾਰ, ਕਹਿੰਦੇ ਦੋਨੇ ਦਾਵ ਵਾਲੇ ਬੰਦੇ ਨੂੰ ਮਾਰਦੀ ਹੈ। ਕਹਿੰਦੇ ਆਏ ਤੇ ਬਹੁਰਾਏ ਨਰ, ਜਾਏ ਕਰੇ ਖੁਆਰ। ਜਦੋਂ ਮਾਇਆ ਆਉਂਦੀ ਹੈ ਫਿਰ ਤਾਂ ਬੰਦਾ ਝੱਲਾ ਹੋ ਜਾਂਦਾ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ। ਜੋ ਕਿਸੇ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤੋਂ ਰੋਵਣ ਲੱਗਤ ਹੈ। ਬੰਦੇ ਦਾ ਰੋਣਾ ਅਤੇ ਹੱਸਣਾ ਵੀ ਆਪਣਾ ਨਹੀਂ ਹੈ, ਇਹ ਵੀ ਬੇਗਾਨਾ ਹੈ। ਮਾਇਆ ਮਿਲ ਗਈ ਤਾਂ ਹੱਸਦਾ, ਜੇ ਚਲੀ ਗਈ ਤਾਂ ਰੋਂਦਾ। ਸੋ ਕਹਿੰਦੇ ਮਾਇਆ ਕੇ ਦੋ ਦਾਵ ਹੈ, ਕਰੇ ਦੋਏ ਜੁੱਤ ਮਾਰ, ਆਏ ਤੇ ਬਹੁਰਾਏ ਨਰ, ਜਾਏ ਤਾਂ ਕਰੇ ਖੁਆਰ। ਜਾਏ ਕਰੇ ਖੁਆਰ, ਮਰੇ ਨਰ ਝੂਰ ਝੂਰ ਕੇ, ਆਵੇ ਵੱਡੇ ਹੰਕਾਰ, ਤੁਰੇ ਨਰ ਘੂਰ ਘੂਰ ਕੇ। ਜਦੋਂ ਜਾਂਦੀ ਹੈ ਫਿਰ ਬੰਦਾ ਊਂ ਝੂਰੀ ਜਾਂਦਾ, ਆਉਂਦੀ ਹੈ ਤਾਂ ਬੰਦਾ ਫਿਰ ਊਂ ਆਕੜ ਕੇ ਤੁਰਦਾ। ਕਹਿੰਦੇ ਹੈ ਦੋਨੋਂ ਭਾਂਤ ਦੁੱਖਕਾਰ, ਸਾਰ ਸੰਤਨ ਫਰਮਾਇਆ। ਕਹਿੰਦੇ ਮਨਮੁੱਖੋ ਦੁੱਖ ਦੇਤੀ, ਆਤੀ ਜਾਤੀ ਮਾਇਆ। ਕਹਿੰਦੇ ਮਨਮੁੱਖਾਂ ਨੂੰ ਇਹ ਜਿਹੜੀ ਮਾਇਆ ਦੁੱਖ ਦਿੰਦੀ ਹੈ, ਮਾਇਆ ਮਮਤਾ ਮੋਹਣੀ, ਜਿਹੜੇ ਬਣ ਤਨ ਤਨ ਦਾ ਖਾਇਆ। ਮਨਮੁੱਖ ਖਾਧੇ ਗੁਰਮੁਖ ਉਭਰੇ, ਜਿਨੀ ਸਤਨਾਮ ਚਿੱਤ ਲਾਇਆ। ਸੋ ਇਹ ਸ਼ਕਤੀ ਹੈ ਕਹਿਣ ਤੋਂ ਭਾਵ ਇਹ ਬੰਦਾ ਆਪਣੇ ਅੰਤ ਨੂੰ ਭੁੱਲ ਕਰਕੇ ਬੇਅੰਤ ਤੋਂ ਦੂਰ ਹੋ ਜਾਂਦਾ ਹੈ। ਬਸ ਇੱਕ ਇਹ ਨਸ਼ਾ ਹੈ ਅਤੇ ਬੰਦੇ ਨੂੰ ਇਹ ਭੁਲਾ ਦਿੰਦਾ ਹੈ। ਜਦੋਂ ਬੰਦੇ ਨੂੰ ਆਪਣਾ ਅੰਤ ਨਾ ਆਪਣਾ ਆਪਣਾ ਜਿਹੜਾ ਜੀਵਨ ਦਾ ਸਾਹਮਣੇ ਆ ਜਾਵੇ ਵੀ ਇੱਕ ਦਿਨ ਇੱਥੇ ਮੈਂ ਨਹੀਂ ਸੀ, ਮੇਰੇ ਦਾਦੇ ਪੜਦਾਦੇ ਕਿੱਥੇ ਨੇ, ਕੋਈ ਜਾਣਦੇ ਉਹਨਾਂ ਨੂੰ? ਆਪਣੇ ਦਾਦੇ ਪੜਦਾਦੇ ਉਹਨੇ ਵੱਡੇ ਵਡੇਰੇ ਕਿੱਥੇ ਚਲੇ ਗਏ, ਕੋਈ ਨਹੀਂ ਜਾਣਦਾ। ਇਸੇ ਤਰ੍ਹਾਂ ਹੀ ਇਹ ਯੁੱਗ ਲੰਘੇ ਇੱਥੇ। ਇਹ ਤਾਂ ਸਤਿਗੁਰੂ ਮਹਾਰਾਜ ਇੱਥੇ ਵੱਡਿਆਂ ਦੇ ਪ੍ਰਮਾਣ ਦਿੰਦੇ ਨੇ। ਮਹਾਰਾਜ ਕਹਿੰਦੇ ਜੋਤੀ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰਚਾਰੀ, ਛਤਰ ਕੀ ਸ਼ਾਹ ਕਈ ਕੋਸ ਲੋ ਚਲਤ ਹੈ, ਜਿਹਨੇ ਕਈ ਕੋਸਾਂ ਛਤਰ ਝੂਲਦਾ ਸੀ। ਵੱਡੇ ਵੱਡੇ ਰਾਜਨ ਕੋ ਦਬਤ ਫਿਰਤ ਰਾਜ, ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਵੱਡੇ ਵੱਡੇ ਰਾਜਿਆਂ ਦੇ ਰਾਜ ਖੋਲੇ, ਉਹਦੇ ਹੰਕਾਰ ਨੂੰ ਮਲੀਆ ਮੇਟ ਕਰ ਦਿੱਤਾ। ਕਹਿੰਦੇ ਮਨ ਸੇ ਮਹੀਪ ਦਲੀਪ ਕੈਸੇ ਛਤਰਧਾਰੀ, ਵੱਜੋ ਵੱਡੋ ਬਹਮਾਨ ਪੁੱਜ ਦੰਡ ਕੋ ਧਰਤ ਹੈ। ਮਾਨ ਸੇ ਬਹੁਤ ਵੱਡਾ ਰਾਜਾ ਹੋਇਆ ਦਲੀਪ, ਕਹਿੰਦੇ ਬੜੀਆਂ ਆਪਣੀ ਬਾਹਾਂ ਦਾ ਮਾਣ ਕਰਦਾ ਸੀ। ਦਾਰਾ ਸੀ ਦੁਲੀਸਰ, ਇਹ ਵੀ ਇੱਕ ਰਾਜਾ ਹੋਇਆ ਦਿੱਲੀ ਦਾ। ਦੁਰਯੋਧਨ ਜੈਸੇ ਮਾਨ ਧਾਰੀ, ਬੜਾ ਮਾਨੀ ਬੜਾ ਹੰਕਾਰੀ ਦੁਰਯੋਧਨ। ਕਹਿੰਦੇ ਭੂਮ ਭੂਮ ਭੋਗ ਅੰਤ ਭੂਮਿਵੇਂ ਮਿਲਤ ਹੈ। ਕਹਿੰਦੇ ਇਹ ਵੀ ਆਖਰ ਨੂੰ ਇਹ ਧਰਤੀ ਤੋਂ ਪੈਦਾ ਹੋਏ, ਧਰਤੀ ਵਿੱਚ ਹੀ ਸਮਾ ਗਏ। ਫਰੀਦਾ ਜਿਵੇਂ ਪੁੱਛਿਆ ਸਮਾਨ ਖੇਵਟ ਕਿੰਨ ਗਏ, ਕਿ ਅਸਮਾਨ ਪੁੱਛਦਾ ਧਰਤੀ ਨੂੰ, ਉਹ ਵੱਡੇ ਵੱਡੇ ਸੰਸਾਰ 'ਤੇ ਆਏ ਕਿੱਥੇ ਚਲੇ ਗਏ? ਕਹਿੰਦੇ ਜਾਲਣ ਗੋਰਾਂ ਨਾਲ ਅਲਾਮੇ ਜੀ ਸਹੇ, ਕਹਿੰਦੇ ਹੇ ਭਾਈ ਉਹ ਜਿਹੜੇ ਜੀਵ ਕਿੱਥੇ ਚਲੇ ਗਏ, ਜਿਹੜੇ ਉਹਦੇ ਗੋਰਾਂ ਵਿੱਚ ਇੱਥੇ ਉਹਦੇ ਤਨ ਰਹਿ ਗਏ, ਉਹ ਸੜ ਰਹੇ ਇੱਥੇ ਪਏ ਨੇ, ਉਹ ਵੀ ਧਰਤੀ ਵਿੱਚ ਮਿਲ ਗਏ ਨੇ ਮਿੱਟੀ ਵਿੱਚ। ਕਹਿੰਦੇ ਅਲਾਮੇ ਜੀ ਸਹੇ, ਜਿਹੜੇ ਜੀਵ ਆਤਮਾ ਅੱਗੇ ਉਪਰੋਕ ਅਲਾਮੇ ਸਹਿੰਦੀ ਹੈ, ਜੀਵ ਆਤਮਾ ਅੱਗੇ ਦੋਜਕਾਂ 'ਚ ਪਈ ਸੜਦੀ ਹੈ। ਸੋ ਇਹ ਸ਼ਬਦਾਂ ਦਾ ਭਾਵ ਹੈ ਵੀ ਬੰਦਾ ਆਪਾਂ ਸਾਧ ਸੰਗਤ ਜੀ ਇਸ ਕਰਕੇ ਬੰਦਾ ਆਪਣੀ ਹੋਮੇ ਨੂੰ ਬਚਾਉਣ ਵਾਸਤੇ ਨਾ, ਕਹਿੰਦੇ ਮਰਨਾ ਯਾਦ ਨਹੀਂ ਕਰਨਾ ਵੀ ਇਹਨੂੰ ਮਰਨ ਇਹਨੂੰ ਮੌਤ ਨਾ ਚੇਤੇ ਕਰਾਓ। ਅਸਲੀਅਤ ਇਹ ਹੈ ਵੀ ਇਹਨੂੰ ਚੇਤੇ ਕਰੋ, ਤੁਹਾਨੂੰ ਜੀਵਨ ਉਦੋਂ ਮਿਲਣਾ ਹੈ ਕਿ ਵੀ ਜਿਸ ਮਰਨੇ 'ਤੇ ਜਗ ਡਰੈ ਮੇਰੇ ਮਨ ਆਨੰਦ। ਮਰਨੇ ਹੀ 'ਤੇ ਪਾਈਐ ਪੂਰਨ ਪਰਮਾਨੰਦ, ਇਹੀ ਜੀਵਨ ਅਸਲ ਵਿੱਚ ਆਨੰਦ ਇਹਦੇ ਵਿੱਚ ਹੈ। ਪਰ ਬੰਦਾ ਇਹਨੂੰ ਭੁਲਾ ਹੀ ਰੱਖਦਾ ਵੀ ਮੈਨੂੰ ਮੌਤ ਚੇਤੇ ਨਾ ਕਰਾਓ, ਕਿਉਂਕਿ ਹੋਮ ਮਰਦੀ ਹੈ ਨਾ, ਹੋਮੇ ਮਰਦੀ ਹੈ, ਅਤੇ ਹੋਮੇ ਨੂੰ ਬੰਦਾ ਮਾਰਨ ਵਾਸਤੇ ਤਿਆਰ ਨਹੀਂ। ਕਹਿੰਦਾ ਮੈਂ ਕੁਝ ਹਾਂ, ਮੈਂ ਕੁਝ ਹਾਂ, ਮੇਰੀ ਹਸਤੀ ਹੈ। ਪਰ ਸਾਧ ਸਿੰਘ ਜੀ ਮੌਤ ਦੀ ਜਿਹੜੀ ਦਾ ਚੇਤਾ ਹੈ ਨਾ, ਜਿਹੜੀ ਅਸਲੀਅਤ ਹੈ, ਇੱਥੇ ਨਾ ਤਾਂ ਹਰਨਾਕਸ਼, ਨਾ ਰਾਵਣ, ਨਾ ਹਿਟਲਰ, ਨਾ ਔਰੰਗਜ਼ੇਬ, ਕੋਈ ਵੱਡੇ ਵੱਡੇ ਇਹਦੇ ਅੱਗੇ ਟਿਕ ਨਹੀਂ ਸਕਦੇ, ਚੇ ਸ਼ਾਹ ਸਿਕੰਦਰ ਹੈ। ਸਤਿਗੁਰੂ ਮਹਾਰਾਜ ਜੀ ਦਵਾਈ ਦਿੰਦੇ ਨੇ, ਕਹਿੰਦੇ ਆਪਣੀ ਮੌਤ ਨੂੰ ਚੇਤੇ ਕਰ ਲੈ, ਫਿਰ ਤੈਨੂੰ ਪਰਮਾਤਮਾ ਚੇਤੇ ਆਊਗਾ, ਉਹਦਾ ਚਿੰਤਨ ਕਰੇਗਾ, ਤੇਰਾ ਸਾਰਾ ਚੱਕਰੇ ਮਿਟ ਜਾਣਾ। ਪਰ ਬੰਦਾ ਇਹ ਭਲਾਈ ਰੱਖਦਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੇ ਗਏ ਅਤੇ ਉਹ ਪੀਰ ਜਿਹੜਾ ਸੀ ਹਮਜ਼ਾ ਗੌਸ, ਕਹਿੰਦਾ ਨਗਰ ਨੂੰ ਤਬਾਹ ਕਰ ਦੇਣਾ, ਗਰਕ ਕਰ ਦੇਣਾ, ਅਤੇ ਮਹਾਰਾਜ ਨੇ ਭਾਈ ਮਰਦਾਨੇ ਨੂੰ ਭੇਜਿਆ, ਜਿਹੜੇ ਉਹਦੇ ਚੇਲੇ ਸੀ, ਕਿਹਾ ਵੀ ਸਾਨੂੰ ਗੁਰੂ ਸਾਹਿਬ ਤੈਨੂੰ ਗੁਰੂ ਸਾਹਿਬ ਬੁਲਾਉਂਦੇ ਹੈ। ਉਹਦਾ ਚੇਲਾ ਕਹਿਣ ਲੱਗਾ ਵੀ ਇਹ ਤਾਂ ਹੁਣ ਚਾਲੀਆ ਕੱਢਦਾ ਹੈ, ਛਿਲਾ ਕੱਢਦਾ, ਇਹਨੇ ਆਉਣਾ ਨਹੀਂ 40 ਦਿਨ। ਵਾਪਸ ਆਏ, ਤਿੰਨ ਵਾਰੀ ਗਏ ਭਾਈ ਮਰਦਾਨਾ ਜੀ, ਤਿੰਨੇ ਵਾਰੀ ਵਾਪਸ ਆਏ। ਫਿਰ ਸਤਿਗੁਰੂ ਮਹਾਰਾਜ ਨੇ ਉੱਥੇ ਆਪਣੀ ਐਸੀ ਦ੍ਰਿਸ਼ਟੀ ਕੀਤੀ ਜਿਹੜੇ ਬੁਰਜ ਵਿੱਚ ਬੈਠਾ ਸੀ ਨਾ, ਕਹਿੰਦੇ ਮਹਾਰਾਜ ਨੇ ਬੁਰਜ ਨੂੰ ਆਪਣੀ ਨਜ਼ਰ ਦੇ ਨਾਲ, ਦ੍ਰਿਸ਼ਟੀ ਦੇ ਨਾਲ, ਕਦੋਂ ਬੁਜ਼ੁਰਗ ਜਿਹੜਾ ਬੁਰਜ ਸੀ ਉਹ ਫਟ ਗਿਆ, ਕਿਉਂਕਿ ਸ਼ਿਲਾ ਕੱਢਣ ਵਾਲੇ ਉਹ ਉਹਦੀ ਇਹ ਉਹਦਾ ਇਹ ਸੰਕਲਪ ਹੁੰਦਾ ਵੀ 40 ਦਿਨ ਜਿਹੜਾ ਸੂਰਜ ਹੈ ਇਹਦੀ ਰੋਸ਼ਨੀ ਨਾ ਪਵੇ, ਸੂਰਜ ਨਾ ਵੇਖੀਏ, ਹਨੇਰੇ ਵਿੱਚ ਰਹਿ ਕੇ ਕਰਦੇ ਆ। ਜਦੋਂ ਬੁਰਜ ਫਟ ਗਿਆ ਅਤੇ ਚਾਨਣ ਹੋ ਗਿਆ, ਬੜਾ ਪਰੇਸ਼ਾਨ ਹੁੰਦਾ ਆਪਣੇ ਸ਼ਗਿਰਦ ਚੇਲੇ ਨੂੰ, ਕਹਿੰਦੇ ਵੀ ਇਹ ਕੀ ਹੋ ਗਿਆ, ਇਹ ਬੁਰਜ ਕਿਵੇਂ ਫਟ ਗਿਆ। ਉਹ ਕਹਿੰਦਾ ਵੀ ਇੱਥੇ ਇੱਕ ਫਕੀਰ ਆਇਆ ਸੀ, ਹੋ ਸਕਦਾ ਵੀ ਉਹਦੀ ਕੋਈ ਗੱਲ ਹੋਵੇ, ਕੋਈ ਕਰਾਮਾਤ, ਕੋਈ ਸ਼ਕਤੀ ਹੋਵੇ। ਕਹਿੰਦਾ ਕੌਣ ਹੈ? ਜਦੋਂ ਪਤਾ ਕੀਤਾ, ਪਤਾ ਕਰਕੇ ਆ, ਅਤੇ ਸਤਿਗੁਰੂ ਮਹਾਰਾਜ ਆਏ। ਫਿਰ ਉਹ ਹਮਜ਼ਾ ਗੌਸ ਨੂੰ ਕਹਿੰਦੇ ਕੀ ਗੱਲ, ਕੀ ਕਰਦੇ? ਉਹ ਕਹਿੰਦਾ ਜੀ ਸਾਰਾ ਸੰਸਾਰ ਜਿਹੜਾ ਸ਼ਹਿਰ ਹੈ ਝੂਠਿਆਂ ਦਾ, ਇਹ ਝੂਠੇ ਲੋਕ ਨੇ, ਅਤੇ ਮੈਂ ਸਾਰਾ ਸ਼ਹਿਰ ਹੀ ਗਰਕ ਕਰਨਾ ਸੀ, ਤੁਸੀਂ ਆਹ ਕੀ ਕੰਮ ਕੀਤਾ, ਮੇਰਾ ਬੁਰਜ ਫਟ ਗਿਆ। ਮਹਾਰਾਜ ਕਹਿੰਦੇ ਭਾਈ ਇਹ ਕੰਮ ਨਾ ਕਰ ਤੂੰ। ਕਹਿੰਦੇ ਇਹ ਤਾਂ ਜਿਹੜੇ ਲੋਕ ਨੇ, ਇਹ ਤਾਂ ਪਹਿਲੀ ਇਹ ਤਾਂ ਮਰਨ ਨੂੰ ਸੱਚ ਜਾਣਦੇ ਆ। ਇਹ ਸ਼ਬਦ ਦੀ ਉਥਾਨ ਕਾਫੀ ਲੰਮੀ ਹੈ, ਸੰਖੇਪ ਨਾਲ ਵਿਚਾਰ ਹੈ। ਅਤੇ ਮਹਾਰਾਜ ਕਹਿੰਦੇ ਜਿਹੜਾ ਜਿਹੜਾ ਸ਼ਹਿਰ ਹੈ ਨਾ, ਇਹ ਤਾਂ ਪਹਿਲੀ ਸੱਚ ਮੰਨ, ਇਹ ਲੋਕਾਂ ਨੇ ਸੱਚ ਮੰਨਿਆ ਵੀ ਮਰਨਾ ਸੱਚ ਹੈ। ਕਹਿੰਦੇ ਮੈਨੂੰ ਕੀ ਯਕੀਨ ਆਵੇ? ਫਿਰ ਉੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ਭੇਜਿਆ। ਕਹਿੰਦੇ ਭਾਈ ਇੱਕ ਸੱਚ ਲੈ ਕੇ ਆਈ, ਇੱਕ ਝੂਠ ਲੈ ਕੇ ਆਈ, 1 ਪੈਸੇ ਦਾ ਸੱਚ, 1 ਦਾ ਝੂਠ। ਹੇਮ ਟੱਕਾ ਪੁਰਮੇ ਲੈ ਜਾਵੋ ਅਤੇ ਸੱਚ ਝੂਠ ਤੇ ਲੈ ਜਾਵੋ। ਕਹਿੰਦੇ ਭਾਈ ਮਰਦਾਨਾ ਇਹ 2 ਪੈਸੇ ਲੈ ਜਾ, ਸੱਚ ਦੇ ਝੂਠ ਲੈ ਕੇ ਆਇਆ। ਜਦੋਂ ਗਿਆ ਨਾ, ਉੱਥੇ ਮੂਲਾ ਮਿਲਿਆ, ਮੂਲਾ ਖੱਤਰੀ, ਮੂਲ ਚਾਂਦੇ ਦਾ ਨਾਂ ਹੈ। ਇਹਨੇ ਕਾਗਜ਼ ਦੇ ਟੁਕੜੇ ਲਏ, 1 'ਤੇ ਲਿਖ ਦਿੱਤਾ ਮਰਨਾ ਸੱਚ, ਜਿਉਣਾ ਝੂਠ। ਭਾਈ ਮਰਦਾਨਾ ਜੀ ਵਾਪਸ ਆਏ ਅਤੇ ਮਹਾਰਾਜ ਕਹਿੰਦੇ ਜਿਹਨੇ ਲਿਖਿਆ ਉਹਨੂੰ ਬੁਲਾ ਕੇ ਲਿਆ। ਮੂਲਾ ਗੁਰੂ ਹਜ਼ੂਰੀ ਵਿੱਚ ਆਇਆ ਅਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਨਵਾਇਆ ਅਤੇ ਮਹਾਰਾਜ ਕਹਿੰਦੇ ਮੂਲਿਆ, ਜਿਹੜੀ ਤੈਂ ਲਿਖਿਆ ਵੀ ਮਰਨਾ ਸੱਚ ਅਤੇ ਜਿਉਣਾ ਝੂਠ, ਕਹਿੰਦੇ ਇਹ ਸੱਚ, ਬਾਕੀ ਤੈਨੂੰ ਯਕੀਨ ਹੈਗਾ? ਮਰਨਾ ਜਿਉਣਾ ਝੂਠ, ਮਰਨ ਸੱਚ ਜਾਤਾ, ਕਿੱਦੋਂ ਬੁਰਾਈ ਲਿਖੀ ਇਹ ਬਾਤ, ਕਿਵੇਂ ਇਵੇਂ ਸੁਣੀ ਸੁਣਾਈ ਗੱਲ ਲਿਖੀ ਹੈ? ਸੱਚ ਬੋਲਿਆ, ਸਤਿਗੁਰੂ ਦੀ ਸ਼ਰੀਅਤ ਹੈ, ਮੈਂ ਸੁਣੀ ਸੁਣਾਈ ਗੱਲ ਕਰਦਾ ਪਰ ਮੈਨੂੰ ਹਾਲੇ ਯਕੀਨ ਨਹੀਂ ਹੈ। ਅਤੇ ਕਈ ਵਾਰੀ ਬੰਦਾ ਇਹੀਆਂ ਗੱਲਾਂ ਸਿੱਖ ਤਾਂ ਲੈਂਦਾ ਪਰ ਜਿੱਥੇ ਕੋਈ ਕੋਈ ਮਹਾਂਪੁਰਸ਼ ਮਿਲੇ, ਕੋਈ ਰੱਬ ਦਾ ਪਿਆਰਾ, ਸਿਰਸਾ ਸਿੰਘ ਜੀ ਕਦੇ ਵੀ ਆਪਣੀ ਅਵਸਥਾ ਨੂੰ ਲੁਕਾਉਣਾ ਨਹੀਂ ਚਾਹੀਦਾ, ਉਹਨੂੰ ਪ੍ਰਗਟ ਕਰ ਦਿਓ ਮੇਰੀ ਇਹੋ ਜਿਹੀ ਅਵਸਥਾ ਹੈ। ਹੁਣ ਵਿਚਾਰਾ ਚੰਗੇ ਦੇ ਭਾਗ ਜਾ ਕੇ ਮੂਲੇ ਦੇ, ਕਹਿੰਦਾ ਜੀ ਮੈਂ ਸੱਚ ਬੋਲਦਾ ਵੀ ਮੇਰੀ ਅਵਸਥਾ ਤਾਂ ਕੋਈ ਨਹੀਂ ਹੈ, ਮੈਂ ਤਾਂ ਐਵੇਂ ਮੈਂ ਸੁਣਿਆ ਸੁਣਿਆ ਹੀ ਲਿਖੀ ਹੈ, ਪਰ ਚਾਹੁੰਦਾ ਮੈਂ ਜ਼ਰੂਰ ਹਾਂ ਵੀ ਮੈਨੂੰ ਯਕੀਨ ਹੋ ਜਾਵੇ ਵੀ ਮਰਨਾ ਸੱਚ ਹੈ। ਫਿਰ ਮਹਾਰਾਜ ਕਹਿੰਦੇ ਕੁਝ ਸਮਾਂ ਨਾਲ ਰਿਹਾ ਸਾਡੇ, ਮਹਾਰਾਜ ਦੇ ਨਾਲ ਰਿਹਾ ਅਤੇ ਕੁਝ ਸਮਾਂ ਕੁਝ ਦੂਰ ਗਏ ਸਤਿਗੁਰੂ ਮਹਾਰਾਜ ਜੀ, ਅਤੇ ਕਿਸੇ ਵਿਰੋਧੀ ਨੇ ਇਹਦੇ ਘਰ ਵਿੱਚ ਇਹਦੇ ਘਰਵਾਲੀ ਨੂੰ ਕਿਹਾ ਵੀ ਤੇਰੇ ਘਰਵਾਲਾ ਚੜ੍ਹਾਈ ਕਰ ਗਿਆ। ਉਹ ਉਸੇ ਵੇਲੇ ਚਿਖਾ ਬਣਾ ਕੇ ਮਰਨ ਵਾਸਤੇ ਤਿਆਰ ਹੋ ਗਈ। ਸਤਿਗੁਰੂ ਮਹਾਰਾਜ ਜੀ ਅੰਤਰਜਾਮੀ ਸੀ, ਕਹਿਣ ਲੱਗੇ ਮੂਲੇ ਤੇਰੇ ਘਰਵਾਲੀ ਨੇ, ਕਿਸ ਝੂਠੇ ਨੇ, ਕਿਸੇ ਨੇ ਕਿਹਾ ਬੰਦੇ ਵਿਰੋਧੀ ਨੇ ਵੀ ਤੇਰੇ ਘਰਵਾਲਾ ਚੜ੍ਹਾਈ ਕਰ ਗਿਆ, ਉਹ ਮਰਨ ਲੱਗੀ ਹੈ। ਕਹਿੰਦਾ ਜੀ ਹੁਣ ਮੈਂ ਕੀ ਕਰਾਂ? ਕਹਿੰਦੇ ਕੋਈ ਗੱਲ ਨਹੀਂ, ਫਿਕਰ ਨਾ ਕਰ, ਨੇਤਰ ਬੰਦ ਕਰ। ਅਤੇ ਵਾਪਸ ਆਇਆ ਅਤੇ ਕੁਝ ਸਮੇਂ ਬਾਅਦ ਸਤਿਗੁਰੂ ਮਹਾਰਾਜ ਜੀ ਵਾਪਸ ਆਏ ਅਤੇ ਵਾਪਸ ਆਏ ਅਤੇ ਜਦੋਂ ਇਹਦੇ ਘਰਵਾਲੀ ਨੇ ਵੇਖਿਆ ਵੀ ਉਹੀ ਸੰਤ ਫੇਰ ਆ ਗਏ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਬਾਲੀ ਨੂੰ ਭੇਜਿਆ ਵੀ ਜਾ ਕੇ ਆਵਾਜ਼ ਮਾਰੋ, ਬੁਲਾਓ ਇਹਨੂੰ, ਵੀ ਅੱਗੋਂ ਸਾਧ ਸਿੰਘ ਜੀ ਦੇ ਘਰਵਾਲੀ ਝੂਠ ਬੋਲੀ। ਇਹ ਅੰਦਰ ਜਾ ਕੇ ਲੁੱਕ ਗਿਆ। ਕਹਿੰਦੇ ਜਦਪ ਆਪਣੇ ਘਰਵਾਲੀ ਦੇ ਆਖੇ ਲੱਗ ਕੇ ਨਾ ਮੂਲਾ ਅੰਦਰ ਜਾ ਕੇ ਛੁਪ ਗਿਆ। ਜਦਪ ਮੂਲਾ ਪ੍ਰਭ ਕੋ ਜਾਣਤ ਮਹਿਮਾ ਨਿੱਕੀ ਰੀਤ ਪਛਾਣ। ਭਾਵੇਂ ਮੂਲਾ ਜਾਣਦਾ ਸੀ ਵੀ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਸਰਬ ਕਲਾ ਸਮਰੱਥ ਨੇ, ਘੜ ਘੜ ਕੇ ਜਾਣਨ ਵਾਲੇ ਨੇ। ਜਦਪ ਮੂਲਾ ਪ੍ਰਭ ਕੋ ਜਾਣਤ ਤਦਪ, ਅਤੇ ਤਾਂ ਵੀ ਕਹਿੰਦੇ ਕੀ ਹੋਇਆ? ਕਹਿੰਦੇ ਤੀ ਨੇ ਮਤ ਵਿੱਚ ਲਾਈ, ਤੀ ਕਹਿੰਦੇ ਨੇ ਇਸਤਰੀ ਨੂੰ, ਇਹਦੇ ਘਰਵਾਲੀ ਨੇ ਇਹਦੀ ਮਤ ਭਵਾ ਦਿੱਤੀ, ਇਹਦੀ ਬੁੱਧੀ ਜਿਹੜੀ ਹੈ ਬਦਲ ਗਈ। ਕਹਿੰਦੇ ਤੂਰਨ ਬਰਿਓ ਸਦਨ ਮੈਂ ਜਾਈ, ਤੂਰਨ ਉਹ ਜਲਦੀ ਦੇ, ਸਦਨ ਉਹ ਘਰ ਦੇ। ਕਹਿੰਦੇ ਜਲਦੀ ਜਲਦੀ ਨਾ ਗੁਰੂ ਸਾਹਿਬ ਤੋਂ ਪਹਿਲਾਂ ਪਹਿਲਾਂ ਜਾ ਕੇ ਅੰਦਰ ਜਾ ਕੇ ਲੁੱਕ ਗਿਆ। ਅਤੇ ਮਹਾਰਾਜ ਕਹਿਣ ਲੱਗੇ ਭਾਈ ਮੁੱਲਾ ਕਿੱਥੇ ਹੈ? ਘਰਵਾਲੀ ਕਹਿੰਦੀ ਉਹ ਤਾਂ ਕਿਤੇ ਬਾਹਰ ਗਿਆ ਹੋਇਆ। ਫਿਰ ਉੱਥੇ ਸਤਿਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਮਹਾਰਾਜ ਕਹਿੰਦੇ ਕਹਿੰਦਾ ਸੀ ਵੀ ਮਰਨਾ ਜਿਹੜਾ ਹੈ ਸੱਚ ਹੈ, ਜਿਉਣਾ ਝੂਠ ਹੈ। ਅਤੇ ਜਿਉਣਾ ਝੂਠ ਮਰਨ ਸੱਚ ਕਹੀ, ਪਰ ਕਹਿੰਦੇ ਮੂੜ ਮਤੀ ਨੇ ਭੇਦ ਨਾ ਲਹੀ। ਕਹਿੰਦੇ ਪਰ ਮੂਰਖ ਨੇ ਕਹਿੰਦੇ ਭੇਦ ਨਹੀਂ ਜਾਣਿਆ, ਕਹਿੰਦਾ ਜ਼ਰੂਰ ਸੀ ਪਰ ਭੇਦ ਨਹੀਂ ਜਾਣਿਆ। ਕਹਿੰਦੇ ਕਹੇ ਨਾਰ ਕੇ ਦੁਰੇ ਅਗਾਰਾ, ਕਹਿੰਦੇ ਆਪਣੇ ਘਰਵਾਲੀ ਦੇ ਆਖੇ ਲਾ ਕੇ ਦੁਰੋਂ ਦੁਰੇ ਨੂੰ ਛੁਪ ਜਾਣਾ ਅਗਾਰ ਨੂੰ ਘਰਦਾ। ਕਹਿੰਦੇ ਕਹੇ ਨਾਰ ਕੇ ਦੁਰੇ ਉਗਾਰਾ, ਅਸ ਕਹਿ ਬਹੁਰ ਸਲੋਕ ਉਚਾਰਾ। ਫਿਰ ਇਹ ਕਹਿ ਕੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਆਹ ਸਲੋਕ ਉਚਾਰਨ ਕੀਤਾ ਜਿਹੜਾ ਅੱਜ ਦਾ ਸ਼ਬਦ ਹੈ। ਘਰਵਾਲੇ ਦੇ ਆਖੇ ਲਾ ਕੇ ਅੰਦਰ ਛੁਪ ਗਿਆ। ਫਿਰ ਸਤਿਗੁਰੂ ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕੀਤਾ, ਮਹਾਰਾਜ ਕਹਿੰਦੇ ਨਾਲ ਕਰਾੜਾ ਦੋਸਤੀ ਕੂੜਾ ਕੂੜੀ ਪਾਏ। ਕਰਾੜਾ ਦਾ ਅਰਥ ਹੈ ਸਾਸ, ਕਰਾੜਾ ਦਾ ਅਰਥ ਹੈ ਹਟਵਾਣੀਆ, ਮਾਇਆ ਦਾ ਲੈਣ ਦੇਣ ਕਰਨ ਵਾਲਾ। ਅਤੇ ਕਰਾੜਾ ਦਾ ਅਰਥ ਬੁੱਝ ਦਿਲ ਵੀ ਹੈ, ਡਰਪੋਕ। ਅਤੇ ਕਰਾੜ ਦਾ ਅਰਥ ਇਹ ਵੀ ਹੈ ਕਿ ਮਾਇਆ ਦੀ ਪ੍ਰੀਤੀ ਕਰਨ ਵਾਲਾ। ਕਹਿੰਦੇ ਨਾਲ ਕਰਾੜਾ ਦੋਸਤੀ ਕੂੜੇ ਕੂੜੀ ਪਾਏ, ਜਿਹੜੇ ਕਹਿੰਦੇ ਮਾਇਆ ਦੇ ਪੁਜਾਰੀ ਨੇ ਉਹਦੀ ਦੋਸਤੀ ਵੀ ਝੂਠੀ ਹੁੰਦੀ ਹੈ। ਕੂੜੀ ਕੂੜੇ ਪਾਏ, ਕਹਿੰਦੇ ਕੂੜੇ ਝੂਠੇ ਨਾਲ ਉਹਦੀ ਪ੍ਰੀਤੀ ਹੈ। ਪਾਏ ਕਿ ਕਿਸੇ, ਕਹਿੰਦੇ ਉਹ ਕਿਸੇ ਥਾਂ 'ਤੇ ਪੁੱਜ ਨਹੀਂ ਸਕਦੇ ਕਿਉਂਕਿ ਮਾਇਆ ਦੀ ਐਸੀ ਪ੍ਰੀਤੀ ਹੈ। ਕੂੜੇ ਕੂੜੀ ਪਾਏ, ਅਥਵਾ ਕਹਿੰਦੇ ਜਿਹੜੇ ਕੂੜੇ ਕੀ ਇਹ ਝੂਠੇ ਮਾਇਆ ਦੀ ਪ੍ਰੀਤੀ ਕਰਦੇ ਹੈ, ਕਹਿੰਦੇ ਉਹ ਪਾਏ ਆਪਣੇ ਸਰੂਪ ਨੂੰ ਨਹੀਂ ਪਾ ਸਕਦੇ। ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਮਰਨ ਜਾਪੈ ਮੂਲਿਆ ਆਵੈ ਕਿੱਥੇ ਥਾਏ। ਕਹਿੰਦੇ ਮੂਲਿਆ ਤੂੰ ਜਿਹੜੀ ਮਰਨ ਤੋਂ ਛੁਪਿਆ ਨਾ, ਜੇ ਸਾਡੇ ਨਾਲ ਜਾਏਗਾ ਕਿਤੇ ਬਾਹਰ ਕਿਤੇ ਕਿਤੇ ਵੀ ਮੈਂ ਚੜ੍ਹਾਈ ਨਾ ਕਰ ਜਾਵਾਂ, ਵੀ ਗੁਰੂ ਸਾਹਿਬ ਜੀ ਪਹਾੜਾਂ 'ਤੇ ਤੁਰੇ ਫਿਰਦੇ ਆ, ਜੰਗਲਾਂ 'ਚ ਤੁਰੇ ਫਿਰਦੇ ਨੇ, ਸਮੁੰਦਰਾਂ 'ਚ ਤੁਰੇ ਫਿਰਦੇ ਨੇ। ਮਹਾਰਾਜ ਕਹਿੰਦੇ ਮਰਨ ਨਾ ਜਾਪੈ ਮੂਲਿਆ ਆਵੈ ਕਿੱਥੇ ਥਾਏ। ਕਹਿੰਦੇ ਪਤਾ ਨਹੀਂ ਕਿੱਥੇ ਮੌਤ ਨੇ ਆ ਜਾਣਾ ਹੈ। ਇਤਿਹਾਸ ਲਿਖਿਆ ਵੀ ਉਸੇ ਵੇਲੇ ਸੱਪ ਲੜ ਕੇ ਮਰ ਗਿਆ, ਅਤੇ ਸੱਪ ਲੜ ਕੇ ਮਰਿਆ। ਅਤੇ ਸਤਿਗੁਰੂ ਮਹਾਰਾਜ ਅੱਗੇ ਚਲੇ ਗਏ, ਕਾਫੀ ਅੱਗੇ ਚਲੇ ਗਏ। ਪਿੱਛੋਂ ਘਰਵਾਲੀ ਆਵਾਜ਼ਾਂ ਮਾਰਦੀ ਹੈ, ਨਹੀਂ ਬੋਲਿਆ, ਕੀ ਵੇਖਦੀ ਹੈ ਵੀ ਮੂਲਾ ਤਾਂ ਮਰਿਆ ਪਿਆ, ਸੱਪ ਲੜ ਗਿਆ। ਫਿਰ ਰੋਂਦੀ ਹੈ, ਸੰਬੰਧੀ ਇਕੱਠੇ ਕੀਤੇ, ਫਿਰ ਬਰਲਾਪ ਕਰਕੇ ਸੰਬੰਧੀਆਂ ਨੂੰ ਕਹਿੰਦੀ ਹੈ ਵੀ ਇੱਥੇ ਮਹਾਂਪੁਰਸ਼ ਆਏ ਸੀ, ਗੁਰੂ ਸਾਹਿਬ ਆਏ ਸੀ, ਵੀ ਉਹ ਮੇਰੇ ਘਰਵਾਲੇ ਨੂੰ ਬੁਲਾਉਂਦੇ ਸੀ, ਮੈਂ ਝੂਠ ਬੋਲੀ, ਅਤੇ ਉਹਨਾਂ ਦਾ ਵੀ ਸਾਹਿਬ ਗੁਰੂ ਸਾਹਿਬ ਦੀ ਕੋਈ ਕਰੋਪੀ ਹੋ ਗਈ ਹੈ, ਕੋਈ ਭਾਣਾ ਵਰਤ ਗਿਆ, ਹੁਣ ਮੈਂ ਕੀ ਕਰਾਂ। ਵਿੱਚ ਉਹ ਸਿਆਣੇ ਲੋਕ ਸੀ, ਕਹਿੰਦੇ ਇਉਂ ਕਰ ਵੀ ਮਹਾਂਪੁਰਸ਼ ਦਿਆਲੂ ਹੁੰਦੇ ਆ, ਐਂ ਕਰਦੇ ਆਪਾਂ ਨੂੰ ਕੋਲ ਗੁਰੂ ਸਾਹਿਬ ਦੇ ਕੋਲ ਲੈ ਜਾਂਦੇ ਹਾਂ, ਚਰਨਾਂ 'ਚ ਲੈ ਜਾਂਦੇ। ਫਿਰ ਚੱਕਰ ਕੇ ਮਹਾਰਾਜ ਚਰਨਾਂ 'ਚ ਲੈ ਗਏ। ਫਿਰ ਘਰਵਾਲੀ ਬਰਲਾਪ ਕਰਦੀ ਹੈ, ਗੁਰੂ ਜੀ ਕਿਰਪਾ ਕਰੋ, ਫਿਰ ਵੀ ਤੁਹਾਡਾ ਸੇਵਕ ਹੈ। ਮਹਾਰਾਜ ਕਹਿੰਦੇ ਠੀਕ ਹੈ, ਜਦੋਂ ਤੱਕ ਜਿਉਂਦਾ ਸੀ ਤੇਰਾ ਸੀ, ਉਹ ਮਰਿਆ ਹੁਣ ਮੇਰਾ। ਪਰ ਸਾਧ ਸਿੰਘ ਜੀ ਗੁਰੂ ਬੜਾ ਦਿਆਲੂ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਜਿੰਨੀ ਵੀ ਨਾ ਬਨਸਪਤੀ ਹੈ, ਲੱਕੜਾਂ ਨੇ ਕਾਠ ਹੈ, ਇਹ ਪਾਣੀ ਤੋਂ ਪੈਦਾ ਹੁੰਦਾ ਹੈ। ਪਾਣੀ ਤੋਂ ਪੈਦਾ ਹੁੰਦਾ ਨਾ, ਕਾਠ ਦੀ ਲੱਕੜ ਹੈ, ਇਸ ਕਰਕੇ ਜਿਹੜੇ ਜਿਹੜਾ ਪਾਣੀ ਹੈ ਨਾ, ਕਹਿੰਦੇ ਉਹ ਲੱਕੜ ਨੂੰ ਡੋਬਦਾ ਨਹੀਂ। ਕਹਿੰਦੇ ਪਾਣੀ ਕਾਠ ਨਾ ਡੋਬੀ, ਪਾਲੇ ਕੀ ਲੱਜੇ। ਕਹਿੰਦੇ ਪਾਣੀ ਜਿਹੜਾ ਕਾਠ ਲੱਕੜ ਨੂੰ, ਜਿੰਨੇ ਵੀ ਸਮੁੰਦਰੀ ਜਹਾਜ਼ ਨੇ ਸਾਰੇ ਜਹਾਜ਼ ਲੱਕੜ ਦੇ ਬਣੇ ਹੁੰਦੇ ਨੇ। ਕਹਿੰਦੇ ਪਾਣੀ ਕਾਠ ਨਾ ਡੋਬਈ, ਪਾਲੇ ਕੀ ਲੱਜੇ, ਉਹਨੂੰ ਸ਼ਰਮ ਹੈ ਵੀ ਮੈਂ ਇਹਨੂੰ ਪਾਲਿਆ ਸੀ, ਮੈਂ ਇਹਦਾ ਪਿਤਾ। ਕਹਿੰਦੇ ਸਿਰ ਕਰਵੱਤ ਧਰਾਇਕ ਹੈ, ਸਿਰ ਚੜ੍ਹਿਆ ਭੱਜਿਆ, ਭਾਵੇਂ ਆਰੇ ਨਾਲ ਚੀਰਦੇ ਨੇ ਲੱਕੜ ਨੂੰ, ਅਤੇ ਉਹ ਜਹਾਜ਼ ਦੇ ਵਿੱਚ ਉਹ ਲੱਕੜ ਵਿੱਚ ਜੇ ਲੋਹਾ ਵੀ ਪਿਆ ਹੋਵੇ ਨਾ, ਤਾਂ ਲੋਹੇ ਨੂੰ ਵੀ ਡੋਬਦਾ ਨਹੀਂ ਉਹ। ਕਹਿੰਦੇ ਸਿਰ ਕਰਵੱਤ ਧਰਾਇਕ, ਸਿਰ ਚੜ੍ਹਿਆ ਭੱਜਿਆ, ਲੋਹਾ ਜਿਹੜੀ ਹੈ ਬੋਹਿਤ ਹੈ ਪਰ ਭਾਰ ਨਾ ਤੱਜਾ ਹੈ। ਕਹਿੰਦੇ ਬਹੁਤ ਜਹਾਜ਼ ਅਤੇ ਬੜਾ ਲੋਹਾ ਹੈ, ਫਿਰ ਵੀ ਉਹਨੂੰ ਡੋਬਦਾ ਨਹੀਂ ਪਾਣੀ, ਕਿਉਂਕਿ ਲੱਕੜ ਦਾ ਸੰਗ ਕੀਤਾ ਲੋਹੇ ਨੇ, ਆਪਣੇ ਪਾਣੀ ਦੀ ਲਾਜ ਰੱਖਦਾ। ਇਹ ਪ੍ਰਮਾਣ ਹੈ ਗੁਰਸਿੱਖ ਦਾ, ਜੇ ਗੁਰੂ ਦੀ ਸ਼ਰਨ ਵਿੱਚ ਕੋਈ ਆ ਜਾਵੇ ਤਾਂ ਗੁਰੂ ਵੀ ਆਪਣੇ ਸਿੱਖ ਦੀ ਲਾਜ ਰੱਖਦਾ। ਕਹਿੰਦੇ ਪੇਟੇ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ। ਕਹਿੰਦੇ ਲੱਕੜ ਦੇ ਪੇਟ ਅੰਦਰ ਉਹਦੀ ਅੱਗ ਪਈ ਹੈ, ਜਿਹੜੀ ਅੱਗ ਹੈ ਉਹ ਪਾਣੀ ਦੀ ਦੁਸ਼ਮਣ ਹੈ, ਪਾਣੀ ਨੂੰ ਬੁਝਾਉਂਦੀ ਹੈ, ਪਰ ਉਹਦਾ ਵੀ ਪਾਣੀ ਪੜਦਾ ਕੱਜਦਾ ਵੀ ਮੇਰੇ ਪੁੱਤਰ ਦੇ ਨਾਲ ਹੈ, ਇਹ ਲੱਕੜ ਦੇ ਨਾਲ, ਕਾਠ ਦੇ ਨਾਲ। ਪਰ ਇਸ ਕਰਕੇ ਇਸ ਛਾਣੇ ਨੇ ਕਿਹਾ ਵੀ ਜਿਹੜੀ ਭਾਈ ਗੁਰਦਾਸ ਦੀ ਰਚਨਾ ਨਾ, ਕਹਿੰਦੇ ਕੁਝ ਸਮੁੰਦਰ ਹੈ। ਫਿਰ ਨਾਲ ਦੀ ਨਾਲ ਇਹ ਭਾਈ ਗੁਰਦਾਸ ਜੀ ਕਹਿੰਦੇ ਕੋਈ ਸ਼ੰਕਾ ਕਰੇ ਵੀ ਜਿਹੜੀ ਚੰਦਨ ਦੀ ਲੱਕੜੀ ਹੈ ਉਹ ਡੁੱਬ ਜਾਂਦੀ ਹੈ, ਜਿਹੜੀ ਚੰਦਨ ਦੀ ਲੱਕੜੀ, ਚੰਦਨ ਹੈ ਚੰਦਨ, ਉਹ ਡੁੱਬ ਜਾਂਦਾ। ਫਿਰ ਪ੍ਰਧਾਈ ਭਾਈ ਗੁਰਦਾਸ ਜੀ ਕਹਿੰਦੇ ਅਗਰ ਡੁੱਬੈ ਜਾਣ ਕੇ ਨਿਰਮੋਲਕ ਧੱਜੈ, ਕਹਿੰਦੇ ਪਾਣੀ ਚੰਦਨ ਨੂੰ ਤਾਂ ਡੋਬਦਾ ਉਹਦੀ ਕੀਮਤ ਨਿਰਮੋਲਕ ਧੱਜੈ ਨੂੰ ਨਿਸ਼ਾਨੀ ਦੇ, ਵੀ ਨਿਸ਼ਾਨੀ ਹੈ ਵੀ ਜਿਹੜਾ ਚੰਦਨ ਹੈ ਅਸਲੀ ਹੈ, ਫਿਰ ਉਹਦੀ ਕੀਮਤ ਪੈ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ। ਕਹਿੰਦੇ ਇਸੇ ਤਰ੍ਹਾਂ ਹੀ ਖੱਬਾ ਸੱਜਾ ਛੱਡ ਕੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਓ, ਫਿਰ ਗੁਰੂ ਆਪਣੇ ਪਿਆਰੇ ਦੀ ਲਾਜ ਰੱਖਦਾ। ਫਿਰ ਭਾਈ ਮੂਲੇ ਦੀ ਘਰਵਾਲੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅਬ ਇਸ ਕੋ ਗਾਢ ਬਹੁ ਮਾਰ ਬਹੁ ਹੋਈ, ਕਹਿੰਦੇ ਹੁਣ ਇਹਨੂੰ ਕੋਈ ਬਚਾ ਨਹੀਂ ਸਕਦਾ। ਪਰ ਮਰ ਕਹਿੰਦੇ ਹਾਂ, ਕਹਿੰਦੇ ਅੰਤ ਸਮੇਂ ਕੋ ਦਰਸ਼ਨ ਪਾਵਾ, ਇਸ ਕੋ ਫਲ ਵਿੱਚ ਹੋਏ ਸੁਹਾਵਾ, ਕਹਿੰਦੇ ਇਹਨੂੰ ਫਲ ਮਿਲੇਗਾ। ਕਹਿੰਦੇ ਮਰ ਕਹਿੰਦੇ ਦਸਮਾਂ ਜਾਮਾਂ ਧਰ ਹੈ ਜਬ ਹੀ, ਕਹਿੰਦੇ ਜਮਣ ਮਰਨ ਅਤੇ ਗਤ ਦੇ ਤਬ ਹੀ, ਅਸੀਂ ਦਸਵਾਂ ਜਾਮਾਂ ਧਰਾਂਗੇ ਫਿਰ ਇਹਦੀ ਕਲਿਆਣ ਕਰਾਂਗੇ। ਤਬ ਲਗ ਜਨਮ ਧਰੇਂਗੋ ਇਹੀ, ਸ਼ੂਕਰ ਸੱਸਾ ਮਿਰਗ ਕੀ ਦੇਹੀ, ਕਹਿੰਦੇ ਦਸਵੇਂ ਜਾਮੇ 'ਚ ਆਵਾਂਗੇ, ਉਦੋਂ ਪਹਿਲਾਂ ਇਹ ਬੜੀਆਂ ਜੂਨਾਂ ਧਾਰਨ ਕਰੇਗਾ, ਫਿਰ ਦਸਵੇਂ ਪਾਤਸ਼ਾਹ ਨੇ ਜਾ ਕੇ ਉਹਦੀ ਕਲਿਆਣ ਕੀਤੀ। ਸੋ ਸਾਹਿਬ ਸਮਾਂ ਸਮਾਪਤ ਹੈ, ਗੁਰੂ ਜੀ ਕਿਰਪਾ ਕਰਨ। ਕਹਿਣ ਤੋਂ ਭਾਵ ਹੈ ਸਤਿਗੁਰੂ ਮਹਾਰਾਜ ਨੇ ਫਿਰ ਉਹਨੂੰ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿੰਦੇ ਨਾਲ ਕਰਾੜਾਂ ਦੋਸਤੀ, ਕੂੜੇ ਕੂੜੇ ਪਾਏ, ਜਿਹੜੇ ਕਹਿੰਦੇ ਮਾਇਆ ਜਿਹੜਾ ਦੋਸਤੀ ਪਾਉਂਦੇ ਆ ਇਹ ਝੂਠੀ ਪ੍ਰੀਤ ਹੈ, ਇਹ ਥਾਂ ਨਹੀਂ ਪੈਂਦੀ। ਕੂੜੀ ਪਾਏ ਕਿਤੇ ਥਾਂ ਨਹੀਂ ਪੈਂਦੀ ਹੈ, ਅਖੇਰ ਨੂੰ ਪਛਤਾਉਣਾ ਹੀ ਪੈਂਦਾ। ਮਰਨ ਨਾ ਜਾਪੈ ਮੂਲਿਆ, ਆਵੇ ਕਿੱਥੇ ਥਾਏ, ਕਹਿੰਦੇ ਇਹ ਮੂਲਿਆ ਇਹ ਮੌਤ ਨੇ ਪਤਾ ਨਹੀਂ ਕਦੋਂ ਆ ਜਾਣਾ, ਕਿੱਥੇ ਆ ਜਾਣਾ ਕੋਈ ਪਤਾ ਨਹੀਂ। ਕਿਉਂਕਿ ਜਿਵੇਂ ਨਾ ਇੱਕ ਉਸਾਸ ਜੀ ਬੰਬ ਹੁੰਦਾ ਜਿਹਨੂੰ ਕਹਿੰਦੇ ਨੇ ਟਾਈਮ ਬੰਬ, ਉਹ ਜੇ ਟਾਈਮ ਫਿੱਟ ਕਰ ਦਿੰਦੇ ਵੀ ਫਲਾਣੇ ਟਾਈਮ ਇੰਨੇ ਘੰਟੇ ਬਾਅਦ ਇਹ ਬੰਬ ਨੇ ਫਟਣਾ। ਇਸੇ ਤਰ੍ਹਾਂ ਹੀ ਹਰੇਕ ਇਨਸਾਨ ਦੇ ਅੰਦਰ ਇਹ ਮੌਤ ਰੂਪੀ ਬੰਬ ਲੱਗਿਆ ਹੋਇਆ, ਜਦੋਂ ਟਾਈਮ ਹੋ ਜਾਣਾ ਉਹਨੇ ਫਟ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਗਿਆਨ ਦਿੰਦੇ ਨੇ, ਉਪਦੇਸ਼ ਬਖਸ਼ ਕਰਦੇ ਨੇ ਕਿ ਇਨਸਾਨ ਹਮ ਆਦਮੀ ਹੈ ਇੱਕਦਮੀ, ਮੌਤ ਮੌਤ ਨਾ ਜਾਣਾ, ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹੋ, ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹੋ, ਪਰਮਾਤਮਾ ਦਾ ਚਿੰਤਨ ਕਰੀਏ, ਇਹੀ ਸਿਧਾਂਤ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ, ਇਹ ਤੇ ਹੀ ਸਮਾਪਤੀ ਹੈ। ਨਾਲ ਕਰਾੜਾਂ ਦੋਸਤੀ, ਕੂੜੈ ਕੂੜੀ ਪਾਏ, ਮਰਨਾ ਜਾਪੈ ਮੂਲਿਆ, ਆਵੇ ਕਿੱਥੇ ਥਾਏ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਪਰਮਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨਹਾਰ।